ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਵੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹੋ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ ਅੱਲਾਹ ਪਾਕ ਪਾਕ ਹੈ ਸਕ ਕਰ ਜੇ ਦੂਸਰ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨ ਸੋ ਅੱਲਾਹ ਪਾਕ ਪਾਕ ਹੈ ਸਕ ਕਰ ਜੇ ਦੂਸਰ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਕ ਦਇਆ ਸਿੰਘ ਕਿਰਪਾ ਨਿਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ तरस महरामत बख्शिश कीती है अपना सारिया नूं अपने पावन पवित्र स्थान सचखंड श्री हरिमंदर साहिब दरबार साहिब जी दे दर्शन इशनान सतगुर सच्चे पातशाह जी ने झोली विच पाए हन। सतगुरु गुरु रामदास महाराज जी का कोटान कोट शुकर शुकर शुकराना है क्योंकि साध संगत बिना बख्शिश तो कृपा तो महरामत तो यह घड़ियां नसीब हो ही नहीं सकती। जिंदगी विच बहुत कुछ ऐसा है जिहड़ा तुहानू मंगना नहीं पैंदा अपने आप मिलता है जिहदे विच तुहानू तुहाडी सियाणप की भी लोड़ नहीं पैंदी। अकाल पुरख वाहिगुरु आप बख्शिशां कर दिंदे। दुनियावी तौर ते किसी का अमीर होना जे पागां विच लिखे अहसास संगत तुहानू कोई अमीर होने तो रोक नहीं सकता। जे तुहाडे पागां विच विदेश यात्रा है दुनिया का कोई बंदा तुहानू जहाज चढ़न नू रोक नहीं सकता। जो भागां विच सब कुछ लिखे है वो डेफिनेट मिलता है। उहदे विच बहुत ही सियाणप कई बार बहुत ही अकैडमिक एजुकेशन की भी लोड़ नहीं पैंदी। इहनू गलत पासे ना लजायो पढ़ना चाहिए अकैडमिक एजुकेशन वध तो वध होनी चाहिए है। पर तुसीं वेखोगे वड्डे वड्डे डिग्रियां वाले बंदे घट पढ़िया दे थले नौकरी कर जिन्होंने साध संगत डिग्रियां कीतियां हुई ने एम बी ए की हुई है बी कॉम की हुई है एम कॉम की हुई है वह बंदे माफ करो अठ अठ दस दस पढ़े हुए बंदियां दे थले तनखा ते नौकरियां करते। कहण तो भाव अकाल पुरख वाहिगुरु जी का हुक्म है जो कोई तुहाडे भागां विच धन दौलत पदार्थ लिखा हुआ है वह तुहानू अपने आप मिल पैंदा। पर जिस दर ते बैठे हो इत्थे पातशाह ने एक चीज साफ कीती है वो गुरु दे सिखां याद रखी गुरु दी सिखी ते नाम तैनू गुरु कोलों मंग के लेना पैणा ये अपने आप नहीं मिलना इहदे वास्ते मंगना पैणा ये हर रोज तैनू गुरु कोलों मंगना पैणा। गुरु दी रहत गुरु दी सिखी गुरु दे बख्शिश कीते हुए केस गुरु का बख्शिश किया हुआ नाम ये तेनों भाई मंग के लेना पैना ये बिना मंगया मिलना नहीं। इसलिए पंथ ने अरदास विचों पैरा शामिल किया है जिथे गुरु को हर रोज़ मंगया जाता है बख्शो जी सिखा नू सिखी दान केस दान रहत दान दान मंगना विवेक दान विसाह दान भरोसा दान दाना सरदान नाम दान ये गुरु दे कोलों मंग के लेने पैणगे तुहानू सतनाम। सो सतगुर सच्चे पातशाह जी ने तरस कृपा कीती है अपां सारिआं नूं इस भाग बख्शिआ है। अपां सतगुरु गुरु ग्रंथ साहिब महाराज जी दी गोद दे अंदर गुरद्वारा मंजी साहिब दीवान हाल विखे जुड़ बैठे हाँ। अमृत वेले जो सतगुर सच्चे पातशाह जी ने मुख वाक की बख्शिश कीती है समुची मानवता के कल्याण हित इस पावन मुख वाक की विचार करन वास्ते आपां जुड़े हाँ। सब तो पहलों हाजरी लवाओ मन चेते कागर करके जिन्नियां संगतां दूर दरेडे देश विदेश विच वी जुड़ बैठे हो सतगुरु जी दे चरणां दा ध्यान धरो गुर की मूर्त मन में ध्यान गुर कै शब्द मंत्र मन मान प्यार सहित एक बार हाजरी लाओ दोनों हाथ जोड़ के कागर चित होके आखो जी वाहिगुरु जी का खालसा वाहिगुरु जी की फतेह। अज का जो मुख वाक है ये तिलंग राग अंदर भगतों की बाणी आरंभ हुई है और श्री गुरु ग्रंथ साहिब महाराज जी के पावन अंग 727 ਉੱਤੇ ਇਸ ਦਾ ਪਾਠ ਆਰੰਭ ਹੋਇਆ ਹੈ। ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਸ਼ੁਰੂ ਹੋਏ। ਸਿਰਲੇਖ ਦਿੱਤਾ ਤਿਲੰਗ ਬਾਣੀ ਭਗਤਾਂ ਕੀ, ਇਹਦਾ ਮਤਲਬ ਹੋਰ ਵੀ ਭਗਤਾਂ ਦੀ ਨਾਲ ਬਾਣੀ ਹੈ। ਫਿਰ ਨਾਲ ਸਿਰਲੇਖ ਲਿਖਿਆ ਕਬੀਰ ਜੀ, ਪਹਿਲਾਂ ਸ਼ਬਦ ਭਗਤ ਕਬੀਰ ਸਾਹਿਬ ਜੀ ਦੇ ਸ਼ੁਰੂ ਹੋਏ। ਗੁਰੂ ਅਰਜਨ ਦੇ ਮਹਾਰਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਕਰਕੇ ਜੋ ਸਰਵ ਵਿਆਪਕ ਹੈ, ਅਦੁੱਤੀ ਹੈ, ਸਰਵ ਸ਼ਕਤੀਮਾਨ ਹੈ, ਓਮਨੀਪੋਟੈਂਟ ਹੈ, ਸਤਿਗੁਰੂ ਸ਼ਬਦ ਦੀ ਸ਼ੁਰੂਆਤ ਕਰ ਰਹੇ ਹਨ। ਆਓ ਪਿਆਰ ਨਾਲ ਪਹਿਲਾਂ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਤਕਰੀਬਨ ਹਰ ਬਾਣੀ ਦੇ ਆਰੰਭ ਵਿੱਚ ਜਿੱਥੇ ਵੀ ਸਿਰਲੇਖ ਬਦਲਦਾ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ, ਜਾਂ ਪੂਰਨ ਰੂਪ ਵਿੱਚ ਮੂਲ ਮੰਤਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਕਿਉਂ? ਜਿਹੜੀ ਚੀਜ਼ ਲਾਜ਼ਮੀ ਹੋਵੇ ਉਹ ਵਾਰ ਵਾਰ ਹਰ ਸ਼ੁਰੂਆਤ ਵਿੱਚ ਕਹੀ ਜਾਂਦੀ ਹੈ। ਇੱਕ ਓਅੰਕਾਰ ਉਹ ਅਕਾਲ ਪੁਰਖ ਰੱਬ ਅਦੁੱਤੀ ਹੈ, ਸਭ ਕੁਝ ਇੱਕ ਦਾ ਪਸਾਰਾ ਹੈ, ਉਹ ਸਰਵ ਵਿਆਪਕ ਹੈ, ਔਰ ਉਸ ਦੀ ਪ੍ਰਾਪਤੀ ਸਤਿਗੁਰੂ ਤੋਂ ਬਗੈਰ ਨਹੀਂ ਹੋ ਸਕਦੀ। ਇਸ ਲਈ ਪਾਤਸ਼ਾਹ ਕਹਿੰਦੇ ਹਨ ਸਤਿਗੁਰੂ ਦੇ ਪ੍ਰਸਾਦ ਭਾਵ ਕਿਰਪਾ ਨਾਲ ਹੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਜਾਣਿਆ ਜਾ ਸਕਦਾ ਹੈ।
ਵੇਦ ਕਤੇਬ ਇਫਤਰਾ ਪਾਈ।
ਭਗਤ ਕਬੀਰ ਸਾਹਿਬ ਜੀ ਹੁਣ ਬਖਸ਼ਿਸ਼ ਕਰਦੇ ਕਿ ਸੰਸਾਰ ਦੇ ਲੋਕ ਜਿਹੜੇ ਹਨ ਉਹ ਵੇਦਾਂ ਕਤੇਬਾਂ ਦੀ ਵਿਚਾਰ ਝਗੜੇ ਵਿੱਚ ਰਹਿੰਦੇ ਹਨ, ਪਰ ਇਸ ਤਰ੍ਹਾਂ ਕਰਨ ਦੇ ਨਾਲ ਬੰਦੇ ਦੇ ਮਨ ਦਾ ਫਿਕਰ ਨਹੀਂ ਜਾ ਰਿਹਾ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਇੱਕ ਰਹਾਉ ਦੀ ਪੰਕਤੀ ਹੈ ਜਿਹੜੀ ਹੁਣ ਆਪਾਂ ਅੱਗੇ ਪੜ੍ਹਾਂਗੇ। ਸਹਿ ਸੰਗਤ, ਇਹ ਤੁਸੀਂ ਅਕਸਰ ਪੜ੍ਹਦੇ ਰਹਿੰਦੇ ਹੋ, ਸ਼ਬਦ ਬੜਾ ਮਕਬੂਲ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਬੰਦੇ ਨੇ ਦੁਨੀਆ ਵਿੱਚ ਬਹੁਤ ਖੋਜ ਕੀਤੀ ਹੈ, ਤੁਹਾਡੀ ਹਯਾਤੀ ਵਿੱਚ ਵੀ 30-40-50 ਸਾਲਾਂ ਵਿੱਚ ਨਵੀਆਂ ਖੋਜਾਂ ਤੁਹਾਡੇ ਸਾਹਮਣੇ ਆਈਆਂ ਹੋਣਗੀਆਂ। ਉਹ ਚੀਜ਼ ਪਹਿਲਾਂ ਨਹੀਂ ਸੀ ਜੋ 50 ਸਾਲ ਪਹਿਲਾਂ ਸੀ, ਉਹ ਹੁਣ ਨਹੀਂ ਹੈ। ਔਰ ਸਾਧ ਸੰਗਤ, ਜੋ 50 ਸਾਲ ਪਹਿਲਾਂ ਖੋਜ ਨਹੀਂ ਸੀ ਉਹ ਹੁਣ ਪ੍ਰਗਟ ਹੋ ਗਈ ਹੈ। ਖੋਜਾਂ ਇੰਨੀਆਂ ਕੀਤੀਆਂ ਨੇ, ਬੰਦੇ ਨੇ ਜਿੱਧਰ ਨੂੰ ਮੂੰਹ ਕੀਤਾ ਉਹਦੀ ਖੋਜ ਕਰਦਾ ਤੁਰਿਆ ਚੱਲਿਆ। ਜੋ ਇਹਨੂੰ ਅੱਖਾਂ ਨਾਲ ਦ੍ਰਿਸ਼ਟਮਾਨ ਦਿਸਿਆ ਇਹਨੇ ਉਹਦੀ ਖੋਜ ਕੀਤੀ। ਧਰਤੀ ਦੀ ਖੋਜ ਕਰਦਿਆਂ ਕਰਦਿਆਂ ਪਾਣੀ ਦੀ ਸਤਹ ਤੋਂ ਥੱਲੇ ਤੱਕ ਚਲਾ ਗਿਆ। ਪਹਾੜ ਦਿਸੇ, ਪਹਾੜਾਂ ਦੀ ਖੋਜ ਕੀਤੀ। ਸਮੁੰਦਰ ਦਿਸੇ, ਸਮੁੰਦਰਾਂ ਦੀ ਖੋਜ ਕੀਤੀ। ਅਸਮਾਨ ਨਜ਼ਰ ਪਿਆ ਤੇ ਅਸਮਾਨ ਦੀ ਵੀ ਖੋਜ ਕਰਦਾ ਰਿਹਾ। ਔਰ ਸਾਧ ਸੰਗਤ, ਪ੍ਰਾਪਤ ਕੀ ਹੋਇਆ? ਲੋਕਾਂ ਦੇ ਸੁੱਖ ਸੁਵਿਧਾ ਵਾਸਤੇ ਬਹੁਤ ਕੁਝ ਮਿਲਿਆ, ਪਰ ਸਭ ਕੁਝ ਨਹੀਂ ਮਿਲਿਆ। ਅਸਮਾਨ ਦੀ ਖੋਜ ਕਰਦਿਆਂ ਕਰਦਿਆਂ ਬੰਦਾ ਚੰਦਰਮੇ ਤੱਕ ਪਹੁੰਚ ਗਿਆ, ਸਵਾਏ ਮਿੱਟੀ ਤੋਂ ਇਹਦੇ ਹੱਥ ਕੁਝ ਵੀ ਨਹੀਂ ਲੱਗਾ। ਅਜੇ ਤੱਕ ਲੋਕ ਸੁਪਨਾ ਲੈ ਰਹੇ ਨੇ ਉੱਥੇ ਦੁਨੀਆਂ ਵਸੇਗੀ, ਵਸਾ ਵੀ ਲਾਉਂਗੇ ਫਿਰ ਕੀ ਹੋਏਗਾ? ਕਿਉਂਕਿ ਸਾਧ ਸੰਗਤ, ਦਿਲ ਦੀ ਪਰੇਸ਼ਾਨੀ ਜਿਹੜੀ ਹੈ ਉਹ ਜਗ੍ਹਾ ਬਦਲਣ ਦੇ ਨਾਲ ਦੂਰ ਨਹੀਂ ਹੁੰਦੀ। ਜਿਹੜਾ ਬੰਦਾ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਪਰੇਸ਼ਾਨ ਹੈ, ਮਾਫ਼ ਕਰਿਓ, ਸ਼ਹਿਰ ਬਦਲ ਕੇ ਜਲੰਧਰ ਚਲਾ ਜਾਏ, ਉਹਦੀ ਪਰੇਸ਼ਾਨੀ ਥੋੜ੍ਹੀ ਹਟ ਜਾਏਗੀ। ਜੇ ਉਹ ਮਨ ਕਰਕੇ ਇਸ ਸ਼ਹਿਰ ਵਿੱਚ ਦੁਖੀ ਹੈ, ਸ਼ਹਿਰ ਬਦਲ ਕੇ ਜਲੰਧਰ ਰਹਿਣ ਲੱਗ ਜਾਏ, ਕਿਵੇਂ ਉਹ ਸੁਖੀ ਹੋ ਸਕਦਾ ਹੈ? ਕਿਉਂਕਿ ਸੁੱਖ ਦਾ ਸੰਬੰਧ, ਪਰੇਸ਼ਾਨੀ ਮਿਟਾਉਣ ਦਾ ਸੰਬੰਧ ਮਨ ਦੇ ਨਾਲ ਹੈ। ਜਿੰਨੀ ਦੇਰ ਦਿਲ ਦਾ ਮਨ ਦਾ ਸੁਭਾਅ ਬਦਲਦਾ ਨਹੀਂ, ਉਨੀ ਦੇਰ ਆਪਾਂ ਸੁਖੀ ਨਹੀਂ ਹੋ ਸਕਦੇ। ਬੰਦੇ ਨੇ ਖੋਜ ਕਰਦਿਆਂ ਸਮੁੰਦਰਾਂ ਦੀ ਖੋਜ ਕੀਤੀ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਹੈ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ। ਕਹਿੰਦੇ ਹੰਸ ਨਾਲੋਂ ਵੱਧ ਥੋੜ੍ਹੀ ਤੁਸੀਂ ਸਮੁੰਦਰ ਵੀ ਤਹਿ ਵਿੱਚ ਚਲ ਜਾਓਗੇ, ਉਹਨੂੰ ਵੀ ਵੱਧ ਤੋਂ ਵੱਧ ਕੀ ਮਿਲਿਆ। ਜੈਸੇ ਤੋਂ ਸਕਲ ਸਕਲ ਪਦਾਰਥ ਸਮੁੰਦਰ ਵਿਖੇ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵੇ। ਉਹਨੂੰ ਵੱਧ ਤੋਂ ਵੱਧ ਹੰਸ ਨੂੰ ਮੋਤੀ ਮਿਲ ਜਾਏਗਾ, ਇਸ ਤੋਂ ਅੱਗੇ ਸਮੁੰਦਰ ਵਿੱਚ ਤੁਹਾਨੂੰ ਕੁਝ ਨਹੀਂ ਮਿਲੇਗਾ। ਪਰ ਉਹ ਮੋਤੀ ਲੈ ਕੇ ਵੀ ਤ੍ਰਿਪਤ ਨਹੀਂ ਹੈ। ਪਹਾੜਾਂ ਦੀ ਖੋਜ ਕਰਕੇ ਤੁਹਾਨੂੰ ਹੀਰੇ ਪ੍ਰਾਪਤ ਹੋ ਸਕਦੇ ਨੇ, ਅਵਰਕ ਮਿਲ ਸਕਦਾ, ਸੋਨਾ ਮਿਲ ਸਕਦਾ, ਪਰ ਸੋਨਾ ਪਹਿਨ ਕੇ ਕਿਹੜਾ ਦੁਨੀਆ ਖੁਸ਼ ਹੋ ਗਈ? ਬਹੁਤ ਲੋਕ ਨੇ ਜਿਹਨਾਂ ਕੋਲ ਕਿਲੋਆਂ ਦੀ ਤਦਾਦ ਵਿੱਚ ਸੋਨਾ ਹੈ, ਕੀ ਉਹ ਬੰਦੇ ਸੁਖੀ ਹੋ ਗਏ ਨੇ? ਬੰਦੇ ਦੀ ਖੋਜ ਨੇ ਉਸਨੂੰ ਸੁੱਖ ਨਹੀਂ ਦਿੱਤਾ। ਉਹਨੇ ਸੁੱਖ ਦੀ ਖਾਤਰ ਖੋਜ ਜ਼ਰੂਰ ਸ਼ੁਰੂ ਕੀਤੀ ਹੈ, ਪਰ ਇਸ ਖੋਜ ਨੇ ਉਹਨੂੰ ਸੁਖੀ ਨਹੀਂ ਕੀਤਾ। ਅੱਜ ਹਜ਼ੂਰ ਕਹਿਣਗੇ, ਜੇ ਕੁਝ ਖੋਜਣਾ ਤਾਂ ਦਿਲ ਨੂੰ ਖੋਜ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਜੇ ਖੋਜ ਕਰਨੀ ਦਿਲ ਦੀ ਖੋਜ ਕਰੀ। ਪਾਤਸ਼ਾਹ ਸਿੱਧਾ ਦਿਲ ਦੀ ਖੋਜ ਕਿਵੇਂ ਕਰੀਏ? ਹਜ਼ੂਰ ਨੇ ਫਿਰ ਸਾਨੂੰ ਹੋਰ ਨੇੜੇ ਲੈ ਆਉਂਦਾ, ਜੋ ਕੋਈ ਤੁਹਾਨੂੰ ਦਿਸ ਰਿਹਾ ਤੁਸੀਂ ਉਹਦੀ ਖੋਜ ਵੱਲ ਜਾਂਦੇ ਹੋ, ਸੰਸਾਰ ਉਹਦੀ ਖੋਜ ਵੱਲ ਦੌੜਦਾ, ਉਹਦੇ ਬਾਰੇ ਕੋਈ ਪਤਾ ਕਰਨਾ ਚਾਹੁੰਦਾ ਹੈ। ਪਾਤਸ਼ਾਹ ਨੇ ਕਿਹਾ, ਬਾਹਰ ਮੁਖੀ ਪਦਾਰਥਾਂ ਦੀ ਖੋਜ ਕਰਨ ਵਾਲਿਆ, ਆ ਮੈਂ ਤੈਨੂੰ ਪਰਮਾਰਥ ਦੀ ਖੋਜ ਵੱਲ ਲੈ ਕੇ ਜਾਵਾਂ। ਤੂੰ ਬਾਹਰ ਦੇ ਪਦਾਰਥ ਖੋਜਦੇ ਪਰ ਤੈਨੂੰ ਪੂਰਾ ਸੁੱਖ ਨਹੀਂ ਮਿਲਿਆ। ਭਾਈ ਗੁਰਦਾਸ ਸਾਹਿਬ ਕਹਿੰਦੇ, ਗੁਰੂ ਦੀ ਬਾਣੀ ਦੀ ਖੋਜ ਕਰਨੀ ਸ਼ੁਰੂ ਕਰ, ਇਹ ਤੈਨੂੰ ਪਰਮਾਰਥ ਵਿੱਚ ਅੰਦਰ ਤੱਕ ਲੈ ਜਾਏਗੀ। ਬਾਹਰ ਦੀ ਖੋਜ ਪਦਾਰਥਾਂ ਵਿੱਚੋਂ ਹੈ, ਬਾਣੀ ਦੀ ਖੋਜ ਤੁਹਾਨੂੰ ਪਰਮਾਰਥ ਤੱਕ ਲੈ ਜਾਏਗੀ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਭਜਾ ਬਈ। ਕਿਤੇ ਗੁਰੂ ਦੀ ਬਾਣੀ ਨੂੰ ਖੋਜਣਾ ਸ਼ੁਰੂ ਕਰ, ਇਹ ਬਾਣੀ ਤੈਨੂੰ ਅੰਦਰ ਧੁਰ ਆਤਮੇ ਦਿਲ ਤੱਕ ਲੈ ਜਾਏਗੀ। ਸਾਧ ਸੰਗਤ, ਦਿਲ ਜਿਹੜਾ ਹੈ, ਇੱਕ ਦਿਨ ਅੱਗੇ ਵੀ ਬੇਨਤੀ ਕੀਤੀ, ਇਹਨੂੰ ਤਿੰਨ ਤਰੀਕਿਆਂ ਨਾਲ ਲੋਕ ਸਮਝਦੇ ਨੇ। ਪਹਿਲਾ ਤਰੀਕਾ ਮੈਡੀਕਲ ਦੇ ਪੱਖ ਤੋਂ ਹੈ, ਸਾਰਿਆਂ ਦੇ ਸਰੀਰ ਵਿੱਚ ਦਿਲ ਧੜਕਦਾ, ਔਰ ਜਿੰਨੀ ਦੇਰ ਦਿਲ ਧੜਕਦਾ ਬੰਦਾ ਜਿਉਂਦਾ, ਜੇ ਦਿਲ ਰੁਕਦਾ ਬੰਦਾ ਮਰ ਜਾਂਦਾ। ਇਹ ਉੱਨੀ ਦੇਰ ਸਰੀਰ ਜਿਉਂਦਾ, ਜਿੰਨੀ ਦੇਰ ਇਸ ਦੇਹ ਵਿੱਚ ਸਰੀਰ ਵਿੱਚ ਦਿਲ ਧੜਕ ਰਿਹਾ, ਜਦੋਂ ਇਹ ਦਿਲ ਧੜਕਣਾ ਬੰਦ ਹੋ ਜਾਏ ਤਾਂ ਸਾਧ ਸੰਗਤ ਬੰਦੇ ਦੀ ਮੌਤ ਹੋ ਜਾਂਦੀ। ਸਭ ਤੋਂ ਪਹਿਲਾਂ ਡਾਕਟਰ ਜਦੋਂ ਮਰੇ ਬੰਦੇ ਨੂੰ ਚੈੱਕ ਕਰਨਗੇ ਤਾਂ ਉਹ ਦਿਲ ਉੱਤੇ ਲਾ ਕੇ, ਜਿਹਨੂੰ ਤੁਸੀਂ ਸਥੈਟੋ ਕਹਿੰਦੇ ਨੇ, ਉਹ ਲਾ ਕੇ ਚੈੱਕ ਕਰਦੇ ਕੰਨਾਂ ਵਿੱਚ ਕਿ ਇਹਦੀ ਆ ਰਹੀ ਹੈ ਧੜਕਣ ਕਿ ਨਹੀਂ ਚੱਲ ਰਹੀ। ਇੱਥੋਂ ਤੱਕ ਵਿਦਵਾਨਾਂ ਮੰਨਿਆ ਕਿ ਜਦੋਂ ਤੋਂ ਬੰਦੇ ਨੇ ਪਹਿਲਾਂ ਸਾਹ ਲਿਆ ਤਦੋਂ ਤੋਂ ਇਹ ਦਿਲ ਧੜਕਣਾ ਸ਼ੁਰੂ ਹੋਇਆ, ਔਰ ਸਾਧ ਸੰਗਤ ਇੱਕ ਪਲ ਵਾਸਤੇ ਵੀ ਦਿਲ ਧੜਕਣੋਂ ਬੰਦ ਨਹੀਂ ਹੋਇਆ, ਕਿਉਂਕਿ ਦਿਲ ਦੇ ਧੜਕਣਿਆਂ ਬੰਦੇ ਦੀ ਜੀਵਨ ਹੈ। ਜੇ ਦਿਲ ਧੜਕਣਾ ਬੰਦ ਹੋ ਜਾਏ ਤਾਂ ਮੌਤ ਹੈ। ਤੁਸੀਂ ਵੇਖੋਗੇ ਸਰੀਰ ਦੇ ਬਾਕੀ ਪਾਰਟਸ ਸਾਹ ਲੈ ਲੈਂਦੇ ਨੇ। ਸਾਰਾ ਦਿਨ ਆਪਾਂ ਦੁਨੀਆ ਵੇਖੀ ਹੈ, ਥੱਕ ਗਏ, ਰਾਤ ਨੂੰ ਅੱਖਾਂ ਬੰਦ ਕਰ ਲੈਂਦੇ ਹੋ। ਕਿਸੇ ਸੁੱਤੇ ਬੰਦੇ ਦੀਆਂ ਅੱਖਾਂ ਵੇਖਦੀਆਂ ਨਹੀਂ, ਸੁੱਤੇ ਦੇ ਕੋਲੋਂ ਲੰਘ ਜਾਓ ਅੱਖਾਂ ਬੰਦ ਨੇ, ਉਹਨੂੰ ਕੋਈ ਪਤਾ ਨਹੀਂ। ਸੁੱਤਾ ਪਿਆ ਬੰਦਾ ਜ਼ੁਬਾਨ ਕਰਕੇ ਬੰਦ ਹੈ, ਤੁਹਾਡੀ ਜੀਭ ਬੋਲ ਨਹੀਂ ਰਹੀ। ਸੁੱਤੇ ਪਏ ਦੇ ਕੰਨ ਬੰਦ ਨੇ, ਤੁਸੀਂ ਕੋਲੋਂ ਲੰਘ ਜਾਓ। ਕਈ ਵਾਰ ਵੱਡਾ ਖੜਾਕ ਵੀ ਹੋ ਜਾਏ, ਸੁੱਤੇ ਬੰਦੇ ਨੂੰ ਸੁਣਦਾ ਹੀ ਨਹੀਂ। ਕੋਲ ਫੋਨ ਵੱਜਦਾ ਰਹੇ, ਤੁਹਾਨੂੰ ਰਿੰਗ ਟੋਨ ਨਹੀਂ ਸੁਣਦੀ, ਕਿਉਂ ਭਾਈ? ਮੈਂ ਸੁੱਤਾ ਪਿਆ ਸੀ। ਸਰੀਰ ਦੇ ਸੌਣ ਨਾਲ ਕੰਨ ਸੌਂ ਸਕਦੇ ਨੇ, ਸਰੀਰ ਦੇ ਸੌਣ ਨਾਲ ਅੱਖਾਂ ਸੌਂ ਸਕਦੀਆਂ ਨੇ, ਸਰੀਰ ਦੇ ਸੌਣ ਨਾਲ ਜ਼ਬਾਨ ਬੰਦ ਹੋ ਸਕਦੀ ਹੈ। ਪਰ ਬੜੀ ਕਮਾਲ ਦੀ ਗੱਲ ਹੈ, ਰੱਬ ਨੇ ਜਿਹੜਾ ਦੇਹ ਵਿੱਚ ਸਰੀਰ ਵਿੱਚ ਦਿਲ ਰੱਖਿਆ, ਇਹ ਸੁੱਤਿਆਂ ਪਿਆਂ ਵੀ ਧੜਕਦਾ ਰਹਿੰਦਾ, ਇਹ ਨਹੀਂ ਰੁਕਦਾ। ਇਹਨੂੰ ਸ਼ਾਹ ਬਹਿਦ ਮੰਨਦੇ ਨੇ। ਕਦੇ ਕਦਾਈ ਇੱਕ ਅੱਧੇ ਸਕਿੰਟ ਵਾਸਤੇ ਦਿਲ ਸਾਹ ਲੈਂਦਾ, ਇਹ ਰੀਸਟਾਰਟ ਹੁੰਦਾ ਕਦੋਂ? ਜਦੋਂ ਬੰਦੇ ਨੂੰ ਕਿਤੇ ਨਿਸ਼ ਆਉਂਦੀ ਹੈ, ਤਾਂਹੀਓ ਜਦੋਂ ਉਹਨੂੰ ਛਿੱਕ ਜਾਂ ਨਿਸ਼ ਜਿਹਨੂੰ ਆਪਾਂ ਕਹਿੰਦੇ, ਜਦੋਂ ਨਿਸ਼ ਆਉਂਦੀ ਹੈ, ਅਕਸਰ ਉਹ ਬੰਦਾ ਵਾਹਿਗੁਰੂ ਕਹਿੰਦਾ, ਰਾਮ ਕਹਿੰਦਾ, ਅੱਲਾ ਕਹਿੰਦਾ, ਗੋਡ ਬਲੈਸ ਯੂ ਕਹਿੰਦਾ। ਕਿਉਂ? ਉਹ ਇੱਕ ਅੱਧੇ ਸਕਿੰਟ ਵਾਸਤੇ, ਡੇਢ ਸਕਿੰਟ ਲਈ ਮੰਨਦੇ ਨੇ ਬਹਿਦ ਲੋਕ, ਉਦੋਂ ਦਿਲ ਸਾਹ ਲੈਂਦਾ, ਦੁਬਾਰਾ ਰੀਸਟਾਰਟ ਹੁੰਦਾ। ਅਦਰਵਾਈਜ਼ ਇਹ ਦਿਲ ਜਿਹੜਾ, ਇਹ ਸੁੱਤਿਆਂ ਵੀ ਧੜਕਦਾ ਰਹਿੰਦਾ। ਇੱਕ ਚੀਜ਼ ਹੋਰ ਨੁਕਤਾ ਤੁਹਾਡੇ ਕੰਮ ਆਏਗਾ, ਕੋਈ ਚੀਜ਼ ਤੁਹਾਨੂੰ ਸੌਣ ਵੇਲੇ ਕਿਸੇ ਚੀਜ਼ ਦਾ ਖੜਾਕ ਡਿਸਟਰਬ ਕਰ ਸਕਦਾ ਹੈ। ਕਈ ਵਾਰ ਤਾਂ ਇੱਥੋਂ ਤੱਕ ਤੁਹਾਡੇ ਘਰ ਵਿੱਚ ਲੱਗਾ ਕਲੋਕ ਜਿਹੜਾ ਟਾਈਮ ਦੱਸਣ ਵਾਲਾ, ਉਹਦੀ ਸੂਈ ਦੀ ਇੱਕ ਇੱਕ ਸਕਿੰਟ ਨਾਲ ਉਹ ਧੜਕਦਾ ਹੈ ਦਿਲ ਦੇ ਹਿਸਾਬ ਨਾਲ, ਉਹਦੀ ਇੱਕ ਇੱਕ ਸੂਈ ਦੀ ਟਿਕ 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 ਤੁਹਾਨੂੰ ਡਿਸਟਰਬ ਕਰਦੀ ਹੈ। ਔਰ ਬਹੁਤ ਲੋਕ ਜਿਹੜੇ ਨੇ ਉਹ ਫਿਰ ਕਹਿੰਦੇ ਨੇ ਵੀ ਸਾਈਲੈਂਟ ਕਲੋਕ ਚਾਹੀਦਾ ਹੈ ਜਿਹੜਾ ਆਵਾਜ਼ ਨਾ ਕਰੇ, ਨਹੀਂ ਤੇ ਰਾਤ ਦੇ ਟਿਕੇ ਹੋਏ ਮਾਹੌਲ ਵਿੱਚ ਤੁਹਾਨੂੰ ਸੁੱਤਿਆਂ ਪਿਆਂ ਉਹ ਟਾਈਮ ਪੀਸ ਦੀ ਜਿਹੜੀ ਸੂਈਆਂ ਦੀ ਟਿਕ ਟਿਕ ਹੈ ਉਹ ਵੀ ਤੁਹਾਨੂੰ ਸੁਣਾਈ ਦਿੰਦੀ ਹੈ, ਉਹ ਤੁਹਾਨੂੰ ਸੌਣ ਵਿੱਚ ਡਿਸਟਰਬ ਕਰਦੀ ਹੈ। ਪਰ ਬੜੀ ਕਮਾਲ ਦੀ ਗੱਲ ਹੈ ਸੱਜਣੋ, ਦਿਲ ਅੰਦਰ ਉਸੇ ਤਰ੍ਹਾਂ ਟਾਈਮ ਪੀਸ ਦੀ ਤਰ੍ਹਾਂ ਧੜਕਦਾ ਹੈ, ਪਰ ਕਦੇ ਕੋਈ ਬੰਦਾ ਨਹੀਂ ਕਹਿੰਦਾ ਮੈਨੂੰ ਦਿਲ ਦੀ ਧੜਕਣ ਡਿਸਟਰਬ ਕਰ ਰਹੀ ਹੈ, ਨੀਂਦ ਨਹੀਂ ਆ ਰਹੀ, ਤੁਹਾਨੂੰ ਸੁਣਦੀ ਨਹੀਂ ਉਹ, ਦਿਲ ਦੀ ਧੜਕਣ ਤੁਹਾਨੂੰ ਸੁਣਾਈ ਨਹੀਂ ਦੇ ਰਹੀ। ਔਰ ਜੇ ਉਹਨੂੰ ਸੁਣਨਾ ਹੋਵੇ, ਡਾਕਟਰ ਕੋਲ ਇੱਕ ਸਾਧਨ ਹੈ ਜਿਹੜਾ ਉਹਨੇ ਗਲ 'ਚ ਪਾਇਆ, ਉਹ ਸਟੈਥੋ ਦੇ ਨਾਲ ਸਕੋਪ ਨਾਲ ਕੰਨਾਂ ਵਿੱਚ ਲਾ ਕੇ ਸੁਣਦਾ, ਔਰ ਤੁਸੀਂ ਵੀ ਉਹਨੂੰ ਸੁਣ ਸਕਦੇ ਹੋ। ਜਿਵੇਂ ਟਾਈਮ ਪੀਸ ਦੀ ਸੂਈ ਟਿਕ ਟਿਕ ਕਰਦੀ, ਇੱਦਾਂ ਤੁਹਾਨੂੰ ਧੜਕਣ ਸੁਣਾਈ ਦੇਵੇਗੀ, ਅੰਦਰ ਚੱਲਦੀ ਹੋਈ ਦਿਲ ਦੀ ਧੜਕਣ ਤੁਹਾਨੂੰ ਸੁਣਾਈ ਨਹੀਂ ਦਿੰਦੀ, ਉਹਦੇ ਲਈ ਡਾਕਟਰ ਦਾ ਸਾਧਨ ਚਾਹੀਦਾ। ਪਾਤਸ਼ਾਹ ਨੇ ਕਿਹਾ ਉਸੇ ਦਿਲ ਵਿੱਚ ਰੱਬ ਰਹਿੰਦਾ, ਉਹਨੂੰ ਸੁਣਨ ਵਾਸਤੇ ਗੁਰੂ ਦੀ ਬਾਣੀ ਦਾ ਸਾਧਨ ਚਾਹੀਦਾ। ਬਾਣੀ ਤੋਂ ਬਗੈਰ ਨਹੀਂ ਤੂੰ ਸੁਣ ਸਕੇਗਾ, ਗੁਰੂ ਦੇ ਸ਼ਬਦ ਤੋਂ ਬਗੈਰ ਨਹੀਂ ਸੁਣ ਸਕੇਗਾ। ਉਹ ਵੀ ਅੰਦਰ ਹੈ, ਦਿਲ ਵਿੱਚ ਧੜਕਦਾ, ਪਰ ਉਹਨੂੰ ਸੁਣਨ ਵਾਸਤੇ ਤੈਨੂੰ ਗੁਰੂ ਕੋਲ ਜਾਣਾ ਪੈਣਾ। ਗੁਰੂ ਕੋਲ ਇੱਕ ਜੰਤਰ ਗੁਰੂ ਦਾ ਸ਼ਬਦ ਹੈ, ਜਦੋਂ ਉਸ ਸ਼ਬਦ ਨੂੰ ਸੁਰਤ ਟਿਕਾ ਕੇ ਵਾਹਿਗੁਰੂ ਜਪੇਗਾ, ਇੱਕ ਦਿਨ ਦਿਲ ਵਿੱਚ ਬੈਠਾ ਰੱਬ ਵੀ ਤੈਨੂੰ ਸੁਣਾਈ ਦੇਣ ਲੱਗ ਜਾਏਗਾ। ਤਾਂਹੀਓ ਪਾਤਸ਼ਾਹ ਨੇ ਕਿਹਾ ਲੋਕਾਂ ਝਗੜੇ ਪਾ ਲੈ, ਕੋਈ ਕਹਿੰਦਾ ਦੱਖਣ ਵਿੱਚ ਰੱਬ ਹੈ, ਕੋਈ ਕਹਿੰਦਾ ਪੱਛਮ ਵਿੱਚ ਰੱਬ ਹੈ, ਪਰ ਸਾਹਿਬ ਦੀ ਬਾਣੀ ਨੇ ਕਿਹਾ ਦਿਲ ਨੂੰ ਖੋਜੋ ਤਾਂ ਦਿਲ ਵਿੱਚ ਰਹਿੰਦਾ। ਅੱਜ ਹਜ਼ੂਰ ਨੇ ਕਿਹਾ ਝਗੜੇ ਹੀ ਇਹ ਹੋ ਰਹੇ ਨੇ ਕਿ ਕੋਈ ਕਹਿੰਦਾ ਦੱਖਣ ਦੇਸ਼ ਹਰੀ ਕਾ ਵਾਸਾ, ਉੱਧਰ ਨੂੰ ਮੂੰਹ ਕਰਕੇ ਮੰਤਰ ਪੜ੍ਹਦੇ, ਕੋਈ ਕਹਿੰਦਾ ਪੱਛਮ ਲੈ ਮੁਕੰਮਾ, ਪੱਛਮ ਵੱਲ ਨੂੰ ਮੂੰਹ ਕਰਕੇ ਨਵਾਜ਼ ਕਰਦੇ ਹੈ, ਪਰ ਅਸਲੀਅਤ ਇਹ ਹੈ ਕਦੇ ਦਿਲ ਵੱਲ ਨੂੰ ਮੂੰਹ ਹੀ ਨਹੀਂ ਕੀਤਾ ਹੋਏ। ਦਿਲ ਨੂੰ ਖੋਜ ਕੇ ਵੇਖੋ ਤਾਂ ਅੰਦਰ ਹੀ ਬੈਠਾ ਹੈ। ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠਾਰ ਮੁਕੰਮਾ, ਆਪਣੇ ਦਿਲ ਨੂੰ ਖੋਜ, ਅੰਦਰ ਹੀ ਰੱਬ ਦਾ ਠੋਰ ਟਿਕਾਣਾ ਹੈ, ਪਰ ਉਹ ਗੁਰੂ ਦੇ ਸ਼ਬਦ ਤੋਂ ਬਗੈਰ ਤੈਨੂੰ ਸੁਣਾਈ ਨਹੀਂ ਦੇਗਾ, ਹੈ ਤੇਰੇ ਦਿਲ ਵਿੱਚ ਹੀ ਹੈ ਅੰਦਰ ਹੀ। ਇੱਕ ਵਿਦਵਾਨ ਨੇ ਬੋਲ ਬੜੇ ਪਿਆਰੇ ਲਿਖੇ ਨੇ, ਉਹਨੇ ਨਾਮ ਤਾਂ ਸ਼ਹਿਰਾਂ ਦੇ ਲਿਖੇ ਨੇ ਪਰ ਵਿਆਖਿਆ ਉਹਨੇ ਦਿਲ ਦੀ ਕੀਤੀ ਹੈ। ਉਹ ਲਿਖਦਾ ਹੈ ਕਿਉਂਕਿ ਇਹ ਵਿਦਵਾਨ ਕਵੀ ਜਿਹੜੇ ਨੇ ਜਿਨ੍ਹਾਂ ਦੀ ਰੱਬ ਵੱਲ ਦੇ ਪਾਸੇ ਨੂੰ ਸੁਰਤ ਦੀ ਖਿੱਚ ਹੋ ਜਾਏ, ਉਹ ਬਾਹਰਲੀਆਂ ਚੀਜ਼ਾਂ 'ਚੋਂ ਰੱਬ ਦਾ ਸੁਨੇਹਾ ਦੇਣ ਲੱਗ ਪੈਂਦੇ ਨੇ। ਲਿਖਣ ਵਾਲੇ ਕਵੀ ਬਹੁਤ ਮਿਲਣ ਗਏ, ਬਹੁਤੇ ਲੋਕਾਂ ਨੇ ਦਿਲ ਉੱਤੇ ਬਾਹਰੀ ਤੌਰ 'ਤੇ ਬੜਾ ਕੁਝ ਲਿਖਿਆ, ਪਰ ਸਤਸੰਗਤ ਤੋਂ ਲੋਕਾਂ ਨੂੰ ਸਾਰਥਕ ਪਰਮਾਰਥ ਦੇ ਰਸਤੇ 'ਤੇ ਤੋਰਨ ਵਾਸਤੇ ਸਹਾਈ ਨਹੀਂ ਹੈ। ਉਹ ਦਿਲ ਝਗੜਿਆਂ ਵਾਲੀ ਗੱਲ ਹੋ ਸਕਦੀ ਹੈ, ਕੋਈ ਵਿਦਵਾਨ ਜਿਹਦੀ ਸੁਰਤ ਰੱਬ ਵੱਲ ਤੁਰ ਪਏ ਉਹ ਵੀ ਦਿਲ 'ਤੇ ਲਿਖਦਾ, ਉਹ ਬਾਹਰਲੀਆਂ ਗੱਲਾਂ ਤੋਂ ਦਿਲ ਨੂੰ ਰੱਬ ਵੱਲ ਦੇ ਪਾਸੇ ਲੈ ਜਾਂਦਾ। ਉਹਨੇ ਗੱਲ ਬੜੀ ਕਮਾਲ ਦੀ ਲਿਖੀ, ਕਹਿੰਦਾ ਪੂਰਬ ਕੀ ਕਮਾਈ ਪੱਛਮ ਮੇਂ ਬੈਠ ਖਾਈ। ਪੂਰਬ ਦਾ ਅਰਥ ਹੈ ਜੋ ਤੂੰ ਪਹਿਲਾਂ ਕਮਾਇਆ, ਪਿਛਲੇ ਜਨਮਾਂ ਵਿੱਚ ਕੋਈ ਕਰਮ ਕੀਤਾ ਉਹਦਾ ਫਲ ਖਾ ਰਿਹਾ ਇਸ ਜਨਮ ਵਿੱਚ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਮੰਨਿਆ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਜੋ ਤੂੰ ਖਾ ਪਹਿਨ ਰਿਹਾ ਦੁਨੀਆਂ ਵਿੱਚ ਭੋਗ ਰਿਹਾ ਇਹ ਸਭ ਕੁਝ ਤੈਨੂੰ ਪੂਰਬ ਦੀ ਕਮਾਈ ਹੈ, ਪਹਿਲਾਂ ਕਿਤੇ ਕਮਾਈ ਕੀਤੀ ਹੈ ਰੱਬ ਨੇ ਤੈਨੂੰ ਬਖਸ਼ ਦਿੱਤਾ। ਪੂਰਬ ਕੀ ਕਮਾਈ ਪੱਛਮ ਮੈਂ ਬੈਠ ਖਾਈ, ਤੇ ਉਹ ਕਹਿੰਦਾ ਆਗਰੇ ਕੀ ਸੋਚ ਤੇਰੇ ਮਨ ਕੋ ਨਾ ਪਾਈ ਹੈ। ਆਗਰੇ ਦੀ ਖੇਪ ਭਾਵ ਜਿਹੜਾ ਅੱਗੇ ਖਜ਼ਾਨਾ ਇਕੱਠਾ ਕਰਨਾ ਸੀ ਉਹ ਤੇਰੇ ਮਨ ਨੂੰ ਚੰਗਾ ਹੀ ਨਹੀਂ ਲੱਗਾ, ਤੂੰ ਅੱਗੇ ਤੋਂ ਖਜ਼ਾਨਾ ਨਹੀਂ ਇਕੱਠਾ ਕੀਤਾ। ਆਗਰੇ ਦਾ ਅਰਥ ਹੈ ਉਹਨੇ ਕੀਤਾ ਅੱਗੇ ਤੋਂ, ਪਿਛਲੀ ਕਮਾਈ ਖਾ ਰਿਹਾ ਅੱਗੇ ਤੋਂ ਕੋਈ ਇਕੱਠਾ ਨਹੀਂ ਕੀਤਾ। ਸੰਸਾਰ ਵਿੱਚ ਗੱਲਾਂ ਮਾਰ ਕੇ ਗੱਪਾਂ ਮਾਰ ਕੇ ਚਲੇ ਗਏ, ਬਹੁਤਾਤ ਵਿੱਚ ਲੋਕ ਹੁਣ ਤਾਂ ਸਾਧ ਸੰਗਤ ਗੁਰਦੁਆਰਿਆਂ ਵਿੱਚ ਵੀ ਗੱਲਾਂ ਮਾਰ ਕੇ ਟੁਰ ਜਾਂਦੇ ਨੇ। ਪਹਿਲਾਂ ਵਕਤ ਸੀ ਜਦੋਂ ਕੋਈ ਸਿੱਖ ਸਿੱਖ ਨੂੰ ਮਿਲੇ ਉਹ ਕਹਿੰਦਾ ਸੀ ਕੋਈ ਗੁਰੂ ਦੀ ਬਾਤ ਸੁਣਾ, ਕੋਈ ਮੈਨੂੰ ਪਿਆਰਾ ਮਿਲੇ ਜਿਹੜਾ ਮੇਰੇ ਗੁਰੂ ਦੀ ਕੋਈ ਬਾਤ ਸੁਣਾਵੇ। ਹੁਣ ਤਾਂ ਜਿੱਥੇ ਗੁਰੂ ਦੀ ਬਾਤ ਹੋਣੀ ਹੈ ਉੱਥੇ ਵੀ ਲੰਗਰ ਵਿੱਚ ਸੰਸਾਰੀ ਗੱਲਾਂ। ਆਗਰੇ ਕੀ ਖੇਪ ਤੇਰੇ ਮਨ ਕੋ ਨਾ ਪਾਈ ਹੈ, ਅੱਗੇ ਵਾਲਾ ਖਜ਼ਾਨਾ ਤੇਰੇ ਮਨ ਨੂੰ ਚੰਗਾ ਹੀ ਨਹੀਂ ਲੱਗਾ, ਤੂੰ ਇਕੱਠਾ ਹੀ ਨਹੀਂ ਕਰ ਸਕਿਆ ਖਜ਼ਾਨਾ। ਉਹ ਤੋਂ ਅੱਗੇ ਉਹ ਕਹਿੰਦਾ ਦਿੱਲੀ ਕੇ ਦਲਾਲੋਂ ਤੇਰੇ ਹਾਲਤ ਹੀ ਵਿਗਾੜ ਦੇ। ਦਿੱਲੀ ਦਿਲ ਸ਼ਹਿਰ ਦਾ ਨਾਂ ਹੈ,
ਉਹਨਾਂ ਅਰਥਾਂ ਵਿੱਚ ਦਿੱਲੀ ਕੇ ਦਿਲ ਵਾਲੋਂ ਭਾਵ ਦਿੱਲੀ ਕੇ ਦਲਾਲੋਂ ਨੇ ਤੇਰੀ ਹਾਲਤ ਹੀ ਵਿਗਾੜ ਦਈ। ਉਹ ਭਾਈ ਆ ਦਿਲ ਦੇ ਦਲਾਲਾਂ ਨੇ ਤੇਰੀ ਹਾਲਤ ਵਿਗਾੜ ਦਿੱਤੀ। ਕਦੇ ਦਿਲ ਕਹਿੰਦਾ ਆਹ ਕੁਝ ਖਾ ਲਾਂ, ਕਦੇ ਦਿਲ ਕਹਿੰਦਾ ਆਹ ਕੁਝ ਭੋਗ ਲਾਂ, ਕਦੇ ਦਿਲ ਕਹਿੰਦਾ ਉੱਥੇ ਜਾ ਜਾਵਾਂ। ਇਹ ਦਿਲ ਦੇ ਦਲਾਲਾਂ ਨੇ ਤੇਰਾ ਜੀਵਨ ਵਿਗਾੜ ਕੇ ਰੱਖ ਦਿੱਤਾ। ਤੂੰ ਦਿਲ ਮਗਰ ਤੁਰ ਪਿਆ, ਦਿੱਲੀ ਕੇ ਦਿਲਵਾਲੀ ਤੇਰੀ ਅੱਗਿਆ ਮੈਂ ਚੱਲਦਾ ਹੈ। ਇਹ ਦਿਲ ਦੇ ਜਿਹੜੇ ਦਿਲ ਦੇ ਸੌਦੇ ਨੇ ਨਾ ਦਲਾਲ ਅੰਦਰ, ਦਿਲ ਕਹਿੰਦਾ ਕੁਝ ਕਰ, ਦਿਲ ਕਹਿੰਦਾ ਕੁਝ ਕਰ, ਦਿਲ ਕਹਿੰਦਾ ਕਰ। ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਪੰਥ ਵਿੱਚ ਹੋਈ ਹੈ, ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ। ਉਹਨਾਂ ਟਕਸਾਲ ਵਿੱਚ ਸੈਂਕੜੇ ਵਿਦਿਆਰਥੀ ਗੁਰਮਤਿ ਦੀ ਸ਼ਿਕਸ਼ਾ ਦਿੱਤੀ ਹੈ। ਇੱਕ ਦਿਨ ਉਹਨਾਂ ਦਾ ਬਹੁਤ ਹੀ ਪਿਆਰਾ ਵਿਦਿਆਰਥੀ ਉਹਨਾਂ ਨੂੰ ਕਹਿੰਦਾ ਹੈ, ਕਹਿੰਦਾ ਬਾਬਾ ਜੀ ਦਿਲ ਟਿਕਦਾ ਨਹੀਂ ਹੈ, ਦਿਲ ਵਿੱਚ ਖਿਆਲ ਬਹੁਤ ਹੋਰ ਤਰ੍ਹਾਂ ਦੇ ਆਉਂਦੇ ਰਹਿੰਦੇ ਨੇ। ਬਾਣੀ ਪੜ੍ਹਦਿਆਂ ਵੀ ਦਿਲ ਹੋਰ ਕਿਤੇ ਸੋਚਦਾ ਰਹਿੰਦਾ ਹੈ, ਬਾਣੀ ਪੜ੍ਹਦਿਆਂ ਵੀ ਦਿਲ ਕੁਝ ਹੋਰ ਕੋਈ ਸੋਚਦਾ ਰਹਿੰਦਾ ਹੈ। ਇਹਦੇ ਬਾਰੇ ਕੋਈ ਹੱਲ ਦੱਸੋ। ਕਿਤੇ ਗੁਰੂ ਕੋਲ ਬੈਠੇ ਹਾਂ ਬਾਣੀ ਪੜ੍ਹਦੇ ਹਾਂ ਦਿਲ ਟਿਕਦਾ ਹੈ। ਤੇ ਉਹਨਾਂ ਸਾਧੂਆਂ ਸਿੱਧੇ ਸ਼ਬਦਾਂ ਵਿੱਚ ਇੱਕ ਗੱਲ ਕਹੀ, ਉਹ ਕਹਿੰਦੇ ਬੱਚੋ ਦਿਲ ਦਾ ਕੀ ਹੈ, ਦਿਲ ਤਾਂ ਬਹੁਤ ਕੁਝ ਕਹਿੰਦਾ, ਤਨ ਨੂੰ ਸੰਭਾਲ ਕੇ ਰੱਖ। ਦਿਲ ਦਾ ਕੀ ਹੈ ਤਾਂ ਬਹੁਤ ਕੁਝ ਕਹਿੰਦਾ, ਇਹਦੇ ਮਗਰ ਲੱਗ ਕੇ ਨਹੀਂ ਤੁਰਨਾ, ਕਿਉਂਕਿ ਦਿੱਲੀ ਕੇ ਦਲਾਲੋਂ ਤੇਰੀ ਹਾਲਤ ਹੀ ਵਿਗਾੜ ਦਈ। ਦਿਲ ਦੇ ਆਹ ਦਲਾਲਾਂ ਨੇ ਹਾਲਤ ਵਿਗਾੜ ਕੇ ਰੱਖਤੀ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਇਹ ਦਿਲ ਦੇ ਰੌਲੇ ਨੇ ਸਾਰੇ। ਮੇਰਾ ਦਿਲ ਨਹੀਂ ਕਰਦਾ ਖਾਣ ਨੂੰ ਜੀ, ਉੱਥੇ ਜਾਣ ਨੂੰ ਦਿਲ ਨਹੀਂ ਕੀਤਾ ਜੀ, ਉਹ ਬੰਦੇ ਨੂੰ ਮਿਲਣ ਨੂੰ ਦਿਲ ਹੀ ਨਹੀਂ ਕਰਦਾ। ਦਿਲ ਦੇ ਜਿਹੜੇ ਝਗੜੇ ਨੇ ਸਾਧ ਸੰਗਤ, ਇਹਨਾਂ ਸੋਚਾਂ ਨੇ ਵਿਗਾੜ ਦਿੱਤਾ। ਤੇ ਅੱਗੇ ਲਿਖਦਾ ਉਹਨੇ ਸ਼ਰਨ ਦੇ ਨਾਮ ਲਏ ਨੇ, ਕਹਿੰਦਾ ਜਗਾਦਰੀ ਕੀ ਲੋਟ ਪਟਿਆਲੇ ਮਾਂਝ ਪਾਈ ਹੈ। ਜਗਾਦਰੀ ਵੀ ਸ਼ਹਿਰ ਹੈ, ਪਟਿਆਲਾ ਵੀ ਸ਼ਹਿਰ ਹੈ। ਜਗਾਦਰੀ ਦਾ ਅਰਥ ਹੈ ਜਗਤ ਦੀ ਲੁੱਟ ਨੇ, ਤੂੰ ਜਗਤ ਨੂੰ ਲੁੱਟਦਾ ਰਿਹਾ ਸੰਸਾਰ ਵਿੱਚ, ਆਹ ਵੀ ਇਕੱਠਾ ਕਰ ਲਾਂ, ਆਹ ਵੀ ਇਕੱਠਾ ਕਰ। ਜਗਤ ਦੀ ਲੁੱਟ ਪਾਈ ਕਿੱਥੇ ਗਏ, ਪਟਿਆਲੇ ਮਾਂਝ ਪਾਈ ਹੈ, ਪੇਟ ਵਿੱਚ ਹੀ ਪਾਈ ਗਿਆ, ਖਾਧਾ ਹੀ ਹੈ ਬਸ, ਹੋਰ ਕੀ ਹੈ। ਹਜ਼ਾਰਾਂ ਲੱਖਾਂ ਲੁੱਟ ਕੇ ਜੋੜਨ ਤੋਂ ਬਾਅਦ ਖਾਧੇ ਤਾਂ ਦੋ ਪ੍ਰਸ਼ਾਦੇ ਨੇ ਨਾ, ਸਭ ਕੁਝ ਲੁੱਟ ਕੇ ਬਣਾ ਬਹੁਤ ਕੁਝ ਲਿਆ, ਪੇਟ ਵਿੱਚ ਤਾਂ ਦੋ ਪ੍ਰਸ਼ਾਦੇ ਪਏ ਨੇ। ਜਗਾਦਰੀ ਕੀ ਲੋਟ ਪਟਿਆਲੇ ਮਾਂਝ ਪਾਈ ਹੈ। ਤੇ ਅੱਗੇ ਉਹ ਕਹਿੰਦਾ ਨਾਭੇ ਕੇ ਲੋਕ ਤੋਂ ਪੁਕਾਰਤੇ ਹੀ ਰਹਤੇ ਹੈ। ਨਾਭੇ ਦਾ ਅਰਥ ਹੈ ਉਹ ਸ਼ਹਿਰ, ਉਹਦਾ ਅਰਥ ਵਿਦਵਾਨ ਨੇ ਕੀਤਾ ਨਾ ਭੈ ਮੰਨਣ ਵਾਲੇ, ਜਿਹੜੇ ਭੈ ਨਹੀਂ ਮੰਨਦੇ, ਜਿਹੜੇ ਰੱਬ ਨਾਲ ਜੁੜ ਗਏ ਨੇ। ਨਿਰਭਉ ਜਪੈ ਸਗਲ ਭਉ ਮਿਟੈ, ਉਹਨਾਂ ਦਾ ਡਰ ਮੁੱਕ ਗਿਆ ਕਿ ਕੋਲੋਂ ਕੁਝ ਚਲਾ ਨਾ ਜਾਏ, ਉਹ ਡਰਦੇ ਨਹੀਂ। ਉਹ ਕਹਿੰਦੇ ਅਕਾਲ ਪੁਰਖ ਨੇ ਦਿੱਤਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਜਿਹਨੇ ਪਹਿਲਾਂ ਦਿੱਤਾ ਅੱਗੇ ਵੀ ਦਏਗਾ, ਜਿਹੜਾ ਅੱਜ ਦੇ ਰਿਹਾ ਉਹ ਕੱਲ ਵੀ ਦਏਗਾ। ਨਾਭੇ ਕੇ ਲੋਕ ਬੁੱਤ ਸਦਾ ਹੀ ਪੁਕਾਰਤੇ ਹੈ, ਛੋਟ ਬੈਰੋ ਹਾਲ ਅੰਮ੍ਰਿਤਸਰ ਚਿੱਤ ਲਾਈ ਹੈ। ਬੈਰ ਵਿਰੋਧ ਛੱਡ ਕੇ ਚਿੱਤ ਅੰਦਰ ਹਿਰਦੇ ਵਿੱਚ ਅੰਮ੍ਰਿਤਸਰ ਨਾਲ ਭਾਵ, ਅੰਦਰ ਰੱਬ ਨਾਲ ਚਿੱਤ ਲਾ ਲਾ, ਬੈਰ ਵਿਰੋਧ ਛੱਡ ਦੇ। ਖੈਰ ਇਹ ਦਿਲ ਦੀ ਗੱਲ ਸੀ, ਅੱਗੇ ਤੁਰਿਓ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਤੈਨੂੰ ਝਗੜਾ ਨਹੀਂ ਹੋਗਾ। ਸਾਧ ਸੰਗਤ, ਪਰੇਸ਼ਾਨੀ ਬਹੁਤ ਵੱਡੀ ਚੀਜ਼ ਹੈ। ਤੁਸੀਂ ਡਾਕਟਰ ਕੋਲ ਜਾਂਦੇ ਹੋ, ਪਹਿਲਾਂ ਕਹਿੰਦਾ ਸਟ੍ਰੈਸ ਬਹੁਤ ਹੈ ਤੈਨੂੰ, ਕੋਈ ਬੀਪੀ ਵੱਧਦਾ ਚੈੱਕ ਕਰਦਾ, ਕੋਈ ਟੈਨਸ਼ਨ ਹੈ, ਕੋਈ ਸਟ੍ਰੈਸ ਹੈ, ਕੋਈ ਪਰੇਸ਼ਾਨੀ ਹੈ। ਪਰੇਸ਼ਾਨੀ ਹੋਵੇ ਵੀ ਕਿਉਂ ਨਾ, ਹਰ ਬੰਦਾ ਸੰਸਾਰ ਦੀ ਗੱਲ ਦਿਲ 'ਚ ਛੁਪਾ ਕੇ ਬੈਠਾ ਹੈ। ਤੁਸੀਂ ਜਿੰਨੇ ਬੈਠੇ ਹੋ ਮੇਰੇ ਸਮੇਤ, ਇਸ ਗੱਲ ਉੱਤੇ ਵਿਚਾਰ ਕਰਿਓ, ਬੰਦਾ ਦਿਲ ਵਿੱਚ ਬਹੁਤ ਕੁਛ ਛੁਪਾ ਕੇ ਬੈਠਾ। ਦਿਲ ਦੀ ਗੱਲ ਲੋਕਾਂ ਦੇ ਸਾਹਮਣੇ ਨਾ ਆ ਜਾਏ, ਮੇਰੀ ਇੱਜ਼ਤ ਘੱਟ ਜਾਏਗੀ। ਦਿਲ ਦੀ ਗੱਲ ਸੰਸਾਰ ਦੇ ਸਾਹਮਣੇ ਨਾ ਆ ਜਾਏ, ਮੇਰਾ ਮਾਣ ਸਤਿਕਾਰ ਘੱਟ ਜਾਏਗਾ। ਬਹੁਤ ਕੁਝ ਦਿਲ 'ਚ ਛੁਪਾ ਕੇ ਬੈਠਾ, ਦਿਲ ਭਾਰਾ ਹੁੰਦਾ ਜਾਂਦਾ, ਔਰ ਡਾਕਟਰ ਅੰਤਰ ਰਿਜ਼ਲਟ ਕੱਢਦਾ ਇਹਨੂੰ ਅਟੈਕ, ਪਤਾ ਕਿਉਂ ਹੋ ਗਿਆ। ਦਿਲ ਵੀ ਕੀ ਕਰੇ, ਭਾਰ ਨਹੀਂ ਚੱਲ ਸਕਿਆ, ਪਰੇਸ਼ਾਨੀ ਨਹੀਂ ਚੱਲ ਸਕਿਆ। ਪਰ ਸਾਧ ਸੰਗਤ, ਦਿਲ ਵਿੱਚ ਜੋ ਕੁਛ ਛੁਪਾਏ ਹੈ, ਦਿਲ ਹੁਣ ਕਹਿੰਦਾ ਉਹ ਮੈਨੂੰ ਇੰਨਾ ਭਾਰਾ ਨਾ ਕਰ, ਜਿਹੜੇ ਔਗਣ ਕੀਤੇ ਨੇ, ਕਹਿੰਦੇ ਲੋਕਾਂ ਨੂੰ ਮੈਂ ਪਾਪੀ ਹੈ, ਤੇਰਾ ਭਾਰ ਉੱਤਰ ਜਾਏਗਾ। ਪਰ ਮਾਫ਼ ਕਰਿਓ, ਲੋਕਾਂ ਨੂੰ ਦੱਸਣ ਤੋਂ ਡਰਦਾ, ਮੇਰੇ ਗੁਰੂ ਨੇ ਇੱਕ ਹੱਲ ਸਾਨੂੰ ਹੋਰ ਦਿੱਤਾ, ਜਾਂ ਤੈਨੂੰ ਪਰੇਸ਼ਾਨੀ ਨਹੀਂ ਹੋਏਗੀ, ਰੋਜ਼ ਖੋਜ ਲਿਆ ਕਰ, ਇੱਕ ਕੰਮ ਕਰ, ਆਪਣੇ ਦਿਲ ਦਾ ਭਾਰ ਲੋਕਾਂ ਨੂੰ ਦੱਸਣ ਤੋਂ ਡਰਦਾ ਗੁਰੂ ਨੂੰ ਦੱਸ ਦਿਆ ਕਰ, ਦਿਲ ਦੀ ਗੱਲ ਗੁਰੂ ਨੂੰ ਕਹਿ ਦਿਆ ਕਰ। ਕਮਾਲ ਦੀ ਗੱਲ ਹੈ, ਕਿਸੇ ਬੰਦੇ ਨੂੰ ਦਿਲ ਦੀ ਗੱਲ ਕਹੋਗੇ ਨਾ, ਤੁਹਾਡੀਆਂ ਅੱਖਾਂ ਵਿੱਚ ਹੰਝੂ ਨਹੀਂ ਆਉਣਗੇ। ਕਿਉਂ ਨਹੀਂ ਆਉਣਗੇ? ਤੁਸੀਂ ਉਹਦੀ ਫੇਸ ਰੀਡਿੰਗ ਪੜ੍ਹਦੇ ਰਹਿੰਦੇ ਹੋ, ਇਹ ਮੇਰੀ ਗੱਲ ਸੁਣ ਕੇ ਕੀ ਮਹਿਸੂਸ ਕਰ ਰਿਹਾ, ਕਿਤੇ ਗਾਹਾਂ ਨਾ ਦੱਸੇ। ਦੱਸਣ ਲੱਗਿਆ ਕਹਿੰਦਾ ਤੈਨੂੰ ਦੱਸ ਦਿੰਦਾ, ਗਾਹਾਂ ਗੱਲ ਨਾ ਕਰੀ, ਪਰ ਜਿੱਦਣ ਗੁਰੂ ਨੂੰ ਦਿਲ ਦੀ ਗੱਲ ਦੱਸਣ ਆਓਗੇ ਨਾ ਦਾਤਾ, ਇਹਨਾਂ ਔਗਣਾਂ ਨਾਲ ਮੈਂ ਭਰਿਆ ਹੋਇਆ, ਉਦਣ ਅੱਖਾਂ ਵਿੱਚ ਵਿਰਾਗ ਵੀ ਆਏਗਾ ਔਰ ਗੁਰੂ ਇੰਨਾ ਵੱਡਾ ਤੇਰੇ ਦਿਲ ਦਾ ਸਾਰਾ ਹੀ ਭਾਰ ਗੁਰੂ ਚੁੱਕ ਲਏਗਾ। ਤੈਨੂੰ ਗੁਰੂ ਕਹੇਗਾ ਚਿੱਤ ਜੋੜ ਕੇ ਕਹਿ ਸਤਨਾਮ ਸ੍ਰੀ, ਤੂੰ ਦਿਲ ਦਾ ਭਾਰ ਗੁਰੂ ਨੂੰ ਕਹਿ ਦੇ ਕਿ ਕੰਮੀ ਕ੍ਰੋਧੀ ਚਾਤਰੀ ਬਾਜੀ ਗਰ ਬੇਕਾਮ, ਮਹਾਰਾਜ ਮੈਂ ਚਤੁਰ ਬੜੇ, ਮੈਂ ਛੁਪਾ ਲਿਆ ਲੋਕਾਂ ਕੋਲੋਂ, ਮੈਂ ਚਤੁਰ ਬਹੁਤ ਹੈ ਲੋਕਾਂ ਕੋਲੋਂ ਛੁਪਾ ਕੇ ਬੈਠੇ। ਕਹਿੰਦੇ ਗੁਰੂ ਨੂੰ ਕੰਮੀ ਕ੍ਰੋਧੀ ਚਾਤਰੀ ਬਾਜੀ ਗਰ ਬੇਕਾਮ, ਨਿੰਦਾ ਕਰਤੇ ਜਨਮ ਸਿਰਾਨੋ ਕਬੂ ਨਾ ਸਿਮਰਿਓ ਰਾਮ। ਮਹਾਰਾਜ ਜੇ ਕੋਈ ਮੇਰੇ ਸਾਹਮਣੇ ਉਦਾਂ ਦਾ ਹੋਵੇ ਮੈਂ ਨਿੰਦਿਆ ਹੀ ਕਰਦਾ, ਜਿਹੜਾ ਮੇਰੇ ਕੰਪੀਟੀਸ਼ਨ 'ਚ ਆਉਂਦਾ ਮੈਂ ਉਹਦੀ ਨਿੰਦਿਆ ਕਰੀ ਜਾਂਦਾ, ਇਹ ਤੁਸੀਂ ਜਾਣਦੇ ਹੋ। ਮਹਾਰਾਜ ਕਿਰਪਾ ਬਖਸ਼ਿਸ਼, ਦਿਲ ਦੀ ਗੱਲ ਜਦੋਂ ਗੁਰੂ ਨੂੰ ਕਹੋਗੇ ਸਾਰਾ ਹੀ ਪਹਾੜ ਉੱਤਰ ਜਾਏਗਾ। ਅੱਜ ਪਾਤਸ਼ਾਹ ਨੇ ਕਿਹਾ ਲੋਕ ਵੇਦਾਂ ਕਿਤਾਬਾਂ ਧਾਰਮਿਕ ਗ੍ਰੰਥਾਂ ਦੀਆਂ ਚਰਚਾ ਕਰਦੇ ਨੇ ਪਰ ਦਿਲ ਦੇ ਫਿਕਰ ਨਹੀਂ ਮੁੱਕਦੇ, ਉਹਨਾਂ ਪਰੇਸ਼ਾਨੀਆਂ ਵਿੱਚ ਹੀ ਰਹਿੰਦੇ ਹਨ।
ਦਿਲ ਕਾ ਫਿਕਰ ਨਾ ਜਾਏ,
ਕਿਸੇ ਦਾ ਦਿਲ ਦਾ ਫਿਕਰ ਮੁੱਕਿਆ ਉਹ ਤਾਂ ਉਸੇ ਤਰ੍ਹਾਂ ਭਾਰ ਹੈ। ਆਮ ਬੰਦੇ ਉੱਤੇ ਵੀ ਉਹੀ ਹੋਵੇ, ਕਿਸੇ ਕਾਜੀ ਉੱਤੇ ਵੀ ਉਹੀ ਹੋਵੇ, ਗਿਆਨੀ ਉੱਤੇ ਵੀ ਉਹੀ ਹੋਵੇ, ਪੰਡਿਤ ਉੱਤੇ ਵੀ ਉਹੀ ਉਹ ਭਾਰ ਹੈ। ਕਿਉਂ? ਜੋ ਕੁਝ ਖੋਜਣਾ ਸੀ ਉਹ ਖੋਜਿਆ ਨਹੀਂ ਹੈ।
ਤੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ,
ਜਿਸ ਰੱਬ ਦੀਆਂ ਵੇਦ ਕਿਤੇਬ ਗ੍ਰੰਥਾਂ ਵਿੱਚ ਚਰਚਾ ਕਰਦੇ ਹੋ ਇੱਕ ਦੂਜੇ ਨਾਲ, ਇੱਕ ਦੂਜੇ ਨੂੰ ਵੱਧ ਘੱਟ ਕਹਿੰਦੇ ਉਹ ਗਲਤ ਹੈ ਉਹ ਸਹੀ ਹੈ, ਭਾਈ ਇੰਨੀ ਵਿਚਾਰ ਕਰਨੀ ਸੀ ਉਹਨਾਂ ਗ੍ਰੰਥਾਂ ਵਿੱਚ ਰੱਬ ਦੀਆਂ ਗੱਲਾਂ ਨੇ, ਬਾਕੀ ਗੱਲਾਂ ਛੱਡ ਕੇ ਇੱਕ ਚੀਜ਼ ਯਾਦ ਕਰ ਲੈਂਦਾ। ਟੁੱਕ ਦਮ ਕਰਾਰੀ ਜੋ ਕਰੋ, ਅੱਧੇ ਸਾਹ ਵਿੱਚ ਉਹਨੂੰ ਯਾਦ ਕਰੋ, ਬਾਹਰ ਨਹੀਂ ਤੇਰੇ ਅੰਦਰ ਹੀ ਹਾਜ਼ਰ ਹੈ, ਉਹ ਕਿਤੇ ਦੂਰ ਥੋੜ੍ਹੀ ਹੈ, ਅੰਦਰ ਹਾਜ਼ਰ ਹੈ, ਉਹ ਤਾਂ ਤੇਰੇ ਹੱਥ ਨਾਲੋਂ ਵੀ ਨੇੜੇ ਹੈ, ਇਸ ਤੋਂ ਦੂਰ ਨਹੀਂ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਮੁਸਲਮਾਨ ਫਕੀਰ ਨੂੰ ਕਿਹਾ ਸੀ ਸ਼੍ਰੀ ਹਰਗੋਬਿੰਦਪੁਰ ਦੀ ਧਰਤੀ ਤੇ, ਪਾਤਸ਼ਾਹ ਕਹਿੰਦੇ ਨੇ ਦੱਸ ਕਿਵੇਂ ਆਇਆ ਜੀ, ਜਾਨੀ ਕੋ ਜਾਨੀ ਮਿਲਾ ਦੋ। ਤੇ ਤੀਜੇ ਦਿਨ ਸਾਹਿਬ ਨੇ ਕਿਹਾ ਵਾਕੇ ਮਿਲਣ ਆਇਆ, ਉਹਦਣ ਸਾਹਮਣੇ ਖਲੋ ਕੇ ਕਿਹਾ ਅੱਜ ਹੀ ਮਿਲਣਾ। ਉਹ ਬੜਾ ਖੁਸ਼ ਹੋਇਆ ਜੀ ਅੱਜ ਹੀ ਮਿਲਾ ਦਿਓ, ਪਰ ਅੱਜ ਤੱਕ ਕਿਸੇ ਨੇ ਕਿਹਾ ਨਹੀਂ ਇਸ ਤਰ੍ਹਾਂ ਕਿ ਅੱਜ ਹੀ ਰੱਬ ਮਿਲਣਾ, ਕਿਉਂਕਿ ਜਿਹਦੇ ਕੋਲ ਜਾਈਦਾ ਉਹ ਕਹਿੰਦਾ ਇੰਨਾ ਤਪ ਕਰ, ਇੰਨੀ ਭਗਤੀ ਕਰ, ਭੁੱਖੇ ਰਹੋ, ਆਹ ਕੁਝ ਕਰੋ, ਬਹੁਤ ਕੁਝ ਕਰਨਾ ਪੈਂਦਾ। ਤੁਸੀਂ ਪਾਤਸ਼ਾਹ ਕਹਿੰਦੇ ਹੋ ਅੱਜ ਹੀ ਮਿਲਣਾ, ਮਹਾਰਾਜ ਮਿਲਾ ਦਿਓ। ਛੇਵੇਂ ਪਾਤਸ਼ਾਹ ਕਹਿੰਦੇ ਹੁਣੇ ਮਿਲਣਾ, ਮਹਾਰਾਜ ਇੰਨਾ ਨੇੜੇ ਵੀ ਹੋ ਸਕਦਾ, ਬੁਲਾਉਣਾ ਨਹੀਂ ਪਏਗਾ, ਦੂਰ ਨਹੀਂ ਹੈ, ਅੱਜ ਹੀ ਮਿਲਣਾ, ਅੱਜ ਹੀ ਮਿਲਾ ਦਿਓ। ਹਜ਼ੂਰ ਕਹਿੰਦੇ ਨੇ ਹੁਣੇ ਹੀ ਮਿਲਣਾ, ਮਹਾਰਾਜ ਇੰਨਾ ਨੇੜੇ ਹੁਣ ਵੀ ਮਿਲ ਸਕਦਾ। ਸਾਹਿਬ ਨੇ ਕਿਹਾ ਤਾਂ ਤੇਰੇ ਹੱਥ ਨਾਲੋਂ ਵੀ ਨੇੜੇ ਹੈ, ਸਰੀਰ ਵਿੱਚ ਕਿਤੇ ਦਰਦ ਪੇਨ ਖਾਰਚ ਹੋਵੇ ਸਭ ਤੋਂ ਪਹਿਲਾਂ ਹੱਥ ਉੱਥੇ ਪਹੁੰਚਦਾ, ਰੱਬ ਤਾਂ ਉੱਤੋਂ ਵੀ ਪਹਿਲਾਂ ਪਹੁੰਚ ਸਕਦਾ। ਪਰ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਕਿਉਂਕਿ ਕਹੋ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਰੱਬ ਹੱਥ ਨਾਲੋਂ ਵੀ ਨੇੜੇ ਹੈ, ਉਹਨੂੰ ਤੂੰ ਅੰਦਰੋਂ ਯਾਦ ਕਰ।
ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ,
ਆਪਣੇ ਦਿਲ ਨੂੰ ਰੋਜ਼ ਖੋਜ ਤੇਰੀ ਪਰੇਸ਼ਾਨੀ ਮਿਟ ਜਾਏਗੀ। ਦਿਲ ਵਿੱਚ ਛੁਪਾ ਕੇ ਨਾ ਰੱਖ, ਤੂੰ ਕੀ ਹੈ, ਇਹਨੇ ਭਾਰਾ ਹੁੰਦਾ ਜਾਣਾ, ਕਪਟ ਵੱਧਦਾ ਜਾਣਾ। ਤੂੰ ਆਪਣੇ ਦਿਲ ਦੀ ਗੱਲ ਗੁਰੂ ਨੂੰ ਦੱਸ ਦੇ। ਪਹਿਲੀ ਗੱਲ, ਰੱਬ ਕੋਈ ਵਹਿਰਾ ਨਹੀਂ ਹੈ, ਉਹਨੂੰ ਉੱਚੀ ਕਹਿਣ ਦੀ ਵੀ ਲੋੜ ਨਹੀਂ ਹੈ, ਉਹਨੂੰ ਹੌਲੀ ਤੇ ਨਹੀਂ ਕਹਿ ਦੇ। ਬੰਦਾ ਕੋਈ ਕਹਿ ਸਕਦਾ ਮੈਂ ਸੁਣਿਆ ਨਹੀਂ, ਦੁਬਾਰਾ ਦੱਸ, ਪਰ ਗੁਰੂ ਨਹੀਂ ਇਸ ਤਰ੍ਹਾਂ ਕਹਿੰਦਾ, ਕਿਉਂਕਿ ਉਹਨੂੰ ਪੁਕਾਰਨ ਦੀ ਬਹੁਤ ਉੱਚੀ ਆਵਾਜ਼ ਦੀ ਲੋੜ ਨਹੀਂ ਹੈ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਭਿੱਤਰ ਜੋਏ, ਬੰਦੇ ਖੋਜ ਦਿਲ ਹਰ ਰੋਜ਼, ਪਰ ਨਾਲ ਕੀ ਕਰ, ਦਿਲ ਦਰਵਾਨੀ ਜੋ ਕਰੇ, ਆਪਣੇ ਦਿਲ ਦੀ ਅੱਗੇ ਤੋਂ ਪਹਿਰੇਦਾਰੀ ਕਰੀ। ਇਹ ਨਾ ਹੋਵੇ ਅੱਜ ਦੱਸ ਕੇ ਚਲਾ ਗਏ ਤੇ ਜਾ ਕੇ ਫਿਰ ਸ਼ਾਮ ਨੂੰ ਉਹ ਕੰਮ ਕਰੇ, ਅੱਜ ਕਹਿ ਗਏ ਕਿ ਮੇਰੇ ਤੋਂ ਆ ਗਲਤੀ ਹੋ ਗਈ, ਸ਼ਾਮ ਨੂੰ ਜਾ ਕੇ ਫਿਰ ਕਰ ਰਿਹਾ, ਹੁਣ ਗੁਰੂ ਤੇਰਾ ਸਾਥ ਨਹੀਂ ਦੇਗਾ, ਇਸ ਭਾਰ ਨੇ ਤੈਨੂੰ ਡੋਬ ਦੇਣਾ। ਜੇ ਤੂੰ ਚਾਹੁੰਦਾ ਕੀਤੇ ਕਰਮਾਂ ਦਾ ਭਾਰ ਗੁਰੂ ਚੁੱਕ ਕੇ ਤੈਨੂੰ ਮੁਕਤ ਕਰ ਦੇ, ਤਾਂ ਜੋ ਤੂੰ ਗੁਰੂ ਨੂੰ ਦੱਸਿਆ ਉਹ ਤੋਂ ਬਾਅਦ ਦਰਵਾਨੀ ਕਰੀ। ਦਰਵਾਨੀ ਸਮਝਦੇ ਹੋ? ਪਹਿਰੇਦਾਰੀ, ਹਰ ਕੀਮਤੀ ਚੀਜ਼ ਦੀ ਪਹਿਰੇਦਾਰੀ ਕਰਨੀ ਪੈਂਦੀ ਹੈ। ਲੋਕਾਂ ਨੇ ਆਪਣੀਆਂ ਕੋਠੀਆਂ 'ਤੇ ਸਕਿਉਰਟੀ ਗਾਰਡ ਰੱਖੇ ਹੋਏ ਨੇ। ਜਿੰਨਾ ਕੋਈ ਅਮੀਰ ਹੋਏਗਾ ਉਨਾ ਹੀ ਉਹ ਸਾਧ ਸੰਗਤ ਸਕਿਉਰਟੀ ਗਾਰਡ ਜ਼ਿਆਦਾ ਰੱਖਦਾ, ਪਹਿਰੇਦਾਰ ਜ਼ਿਆਦਾ ਰੱਖਦਾ। ਤੇਰਾ ਦਿਲ ਬੜਾ ਅਮੀਰ ਹੈ, ਇਹਦੇ ਵਿੱਚ ਰੱਬ ਵੱਸਦਾ, ਇਹਦੀ ਦਰਵਾਨੀ ਕਰੀ। ਅੱਜ ਭਾਰ ਦੱਸਦੇ ਆ ਗੁਰੂ ਨੂੰ ਔਗਣ, ਅੱਗੇ ਤੋਂ ਹੁਣ ਪਹਿਰੇਦਾਰੀ ਰੱਖੀ। ਦਿਲ ਦਰਬਾਨੀ ਜੋ ਕਰੇ ਦਰਵੇਸੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਉਹਨੂੰ ਤੇਰੇ ਅੰਦਰ ਦੇ ਪ੍ਰੇਮ ਮੁਹੱਬਤ ਦਾ ਲੇਖਾ ਸਭ ਕੁਝ ਪਤਾ ਹੈ, ਉੱਤੋਂ ਛੁਪਾ ਨਹੀਂ ਸਕੇਗਾ। ਦਰਵਾਨੀ ਕਰੀ, ਪਹਿਰੇਦਾਰੀ ਕਰੀ, ਅੱਜ ਕੀਤਾ ਹੁਣ ਦੁਬਾਰਾ ਨਾ ਕਰੀ ਉਹ ਕਰਮ। ਪਿਛਲਿਆਂ ਦੀ ਜ਼ਿੰਮੇਵਾਰੀ ਗੁਰੂ ਲੈ ਲੈਗਾ। ਸਤਿਗੁਰ ਕੈ ਜਨਮੈ ਗਵਨ ਮਟਾਇਆ, ਗੁਰੂ ਦੇ ਘਰ ਜਨਮ ਹੋ ਗਿਆ, ਪਿਛਲਾ ਗੁਰੂ ਸਮਝ ਲਏਗਾ, ਲਿਖਾ ਆਪੇ ਸਮਝ ਲਏਗਾ। ਧਰਮ ਰਾਹੇ ਦਰ ਕਾਗਦ ਫਾਰੇ, ਜਨ ਨਾਨਕ ਲਿਖਾ ਸਮਝਾ। ਅੱਜ ਪਾਤਸ਼ਾਹ ਨੇ ਬਚਨ ਕਹਿ, ਤੇਰੀ ਪਰੇਸ਼ਾਨੀ ਮਿਟ ਜਾਏਗੀ। ਆ ਵੀ ਗੱਲ ਨਾਲ ਯਾਦ ਰੱਖ,
ਇਹੋ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀ।
ਆ ਜੋ ਤੈਨੂੰ ਸੰਸਾਰ ਦੁਨੀਆ ਨਜ਼ਰ ਆ ਰਿਹਾ ਇਹ ਸਿਹਰ ਹੈ। ਇਹਨੂੰ ਕਈ ਵਾਰ ਸ਼ਹਿਰ ਪੜ੍ਹ ਦਿੰਦੇ ਨੇ, ਭਾਈ ਸਾਹਿਬ ਜੀ ਨੇ ਬੜਾ ਸ਼ੁੱਧ ਪੜ੍ਹਿਆ ਸਿਹਰ, ਕਿਉਂਕਿ ਅਰਬੀ ਫਾਰਸੀ ਚੋਂ ਦੋਵਾਂ ਭਾਸ਼ਾਵਾਂ ਚੋਂ ਇੱਕ ਭਾਸ਼ਾ ਨੇ ਜਨਮ ਲਿਆ, ਉਹਨੂੰ ਉਰਦੂ ਕਹਿੰਦੇ ਨੇ। ਕੁਝ ਸ਼ਬਦ ਤੁਹਾਨੂੰ ਅਰਬੀ ਫਾਰਸੀ ਦੇ ਆਉਣਗੇ, ਕੁਝ ਬਿਲਕੁਲ ਤਤਸਮ ਸ਼ਬਦ ਹੋਣਗੇ, ਕੁਝ ਤਤ ਭਵ ਸ਼ਬਦ ਹੋਣਗੇ। ਸਿਹਰ ਦਾ ਅਰਥ ਹੈ ਜਾਦੂ। ਇਹ ਜੋ ਤੈਨੂੰ ਸੰਸਾਰ ਦੁਨੀਆ ਨਜ਼ਰ ਆਉਂਦੀ ਹੈ ਨਾ, ਇਹ ਮੇਲਾ ਜਾਦੂ ਦੀ ਨਿਆਈ ਹੈ, ਸੱਚ ਨਹੀਂ ਹੈ। ਜਾਦੂ ਦਾ ਭਾਵ ਹੈ ਉਹ ਸਿਰਫ ਅੱਖਾਂ ਦੀ ਸਫਾਈ 'ਚ। ਕਈ ਵਾਰ ਸਾਹਮਣੇ ਜਾਦੂਗਰ ਬੱਚਾ ਵੜ ਦਿੰਦਾ, ਤੁਹਾਨੂੰ ਲਹੂ ਨਾਲ ਲੱਥ ਪੱਥ ਦਿਖਾਲ ਦੇਗਾ ਅਤੇ ਬਾਅਦ ਵਿੱਚ ਉਹ ਜੋੜ ਵੀ ਦਿੰਦਾ। ਇਹ ਦੁਨੀਆ ਇਸ ਤਰ੍ਹਾਂ ਇੱਕ ਸਿਰਫ ਜਾਦੂ ਦੀ ਨਿਆਈ ਹੈ। ਇਹਦੇ ਵਿੱਚ ਦਸਤਗੀਰੀ ਨਾ ਹੈ, ਤੇਰੇ ਹੱਥ ਵਿੱਚ ਕੁਝ ਵੀ ਆਉਣ ਵਾਲਾ ਨਹੀਂ। ਬਸ ਤੂੰ ਜੀਵਨ ਬਤੀਤ ਕਰ ਰਿਹਾ, ਸੱਚੇ ਦਿਲੋਂ ਬਤੀਤ ਕਰ, ਹੱਥ ਕੁਝ ਨਹੀਂ ਆਉਣਾ। ਗੁਰੂ ਦਾ ਨਾਮ ਜਪ, ਦਿਲੋਂ ਸਾਫ਼ ਹੋ ਕੇ ਚੱਲ
ਰਹਾਉ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਕਹਿੰਦੇ ਧਾਰਮਿਕ ਗ੍ਰੰਥਾਂ ਤੇ ਲੋਕ ਇੱਕ ਦੂਜੇ ਨੂੰ ਬੇਖਬਰ ਨੇ, ਉਹ ਕੀ ਕਰਦੇ ਨੇ, ਉਹਦਾ ਝੂਠਾ ਹੈ। ਆਹ ਦੇਖੋ ਜੀ ਫਲਾਨੇ ਗ੍ਰੰਥ 'ਚ ਗਲਤ ਲਿਖਿਆ, ਆਹ ਦੇਖੋ ਜੀ ਫਲਾਨੇ ਗ੍ਰੰਥ 'ਚ ਗਲਤ ਲਿਖਿਆ, ਦੱਸ ਕੇ ਖੁਸ਼ ਹੁੰਦੇ ਨੇ, ਖੁਸ਼ ਹੁੰਦੇ ਨੇ। ਦਰੋਗ ਪੜ ਪੜ ਖੁਸ਼ੀ ਹੋਏ, ਬੜੇ ਖੁਸ਼ ਹੁੰਦੇ ਨੇ, ਲਓ ਜੀ ਆਹ ਦੇਖੋ ਗਲਤ ਲਿਖਿਆ, ਫਲਾਨੇ ਦਾ ਗਲਤ ਲਿਖਿਆ, ਆਹ ਕੁਝ ਲਿਖਿਆ। ਪਾਤਸ਼ਾਹ ਕਹਿੰਦੇ ਸਿਰਫ ਤੇ ਸਿਰਫ ਬਕਵਾਦ ਝਗੜੇ ਹਨ, ਆਪਸ ਵਿੱਚ ਹੀ ਉਹ ਝਗੜ ਬਕਵਾਦ ਕਰਦੇ ਹਨ, ਆਪਸ ਵਿੱਚ ਝਗੜਾ ਕਰਦੇ ਹਨ। ਇਸ ਤਰ੍ਹਾਂ ਇੱਕ ਦੂਜੇ ਨੂੰ ਝੂਠ ਕਹਿਣ ਨਾਲ ਉਹ ਵੀ ਸੁਖੀ ਨਹੀਂ ਹੁੰਦੇ।
ਹੱਕ ਸੱਚ ਖਾਲਕ ਖਲਕ ਮਿਆਨੀ, ਸ਼ਿਆਮ ਮੂਰਤ ਨਾਹੀ।
ਬਾਹਰੀ ਤੌਰ ਤੇ ਲਿਖਿਆ ਕੁਝ ਰੱਬ ਨਾਲ ਜੋੜਨ ਵਾਸਤੇ ਆ, ਨਾ ਤਾਂ ਉਹ ਰੱਬ ਸ਼ਿਆਮ ਮੂਰਤ ਮੂਰਤੀ ਵਿੱਚ ਹੈ, ਨਾ ਉਹ ਅਕਾਲ ਪੁਰਖ ਰੱਬ ਕਿਤੇ ਹੋਰ ਹੈ। ਉਹ ਤਾਂ ਸੱਚ ਇਸ ਖਲਕਤ ਦੇ ਅੰਦਰ ਵਸਿਆ ਹੋਇਆ ਹੈ। ਸਾਰਿਆਂ ਵਿੱਚੋਂ ਨੂੰ ਵੇਖ, ਫਿਰ ਕੁਝ ਵੀ ਤੈਨੂੰ ਝੂਠ ਨਹੀਂ ਲੱਗੇਗਾ।
ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰ ਦਨ ਬੂਦ।
ਨਾ ਤਾਂ ਅਕਾਲ ਪੁਰਖ ਰੱਬ ਸੱਤਵੇਂ ਅਸਮਾਨ ਵਿੱਚ ਹੈ, ਤੇ ਦੂਜੀ ਗੱਲ ਤੂੰ ਇਹ ਕਹਿੰਦਾ ਮੂਰਤੀ ਵਿੱਚ ਹੈ, ਸੱਤਵੇਂ ਅਸਮਾਨ ਤੇ ਨਹੀਂ। ਉਹ ਤਾਂ ਤੇਰੇ ਲਹੰਗ ਦਰੀਆ ਅੰਦਰ ਦਰਿਆ ਦੀ ਤਰ੍ਹਾਂ ਵਹਿ ਰਿਹਾ, ਤੇਰੇ ਅੰਦਰ ਲਹਿਰਾਂ ਉੱਠ ਰਹੀਆਂ ਨੇ, ਅੰਮ੍ਰਿਤ ਦੀ ਨਦੀ ਦਰਿਆ ਦੀ ਤਰ੍ਹਾਂ ਅੰਦਰ ਭਰਿਆ ਹੋਇਆ। ਉਹਨਾਂ ਲਹਿਰਾਂ ਨੂੰ ਮਹਿਸੂਸ ਕਰ। ਗੁਸਲ ਕਰਦਨ ਬੂਦ ਦਾ ਅਰਥ ਹੈ, ਗੁਸਲ ਦਾ ਅਰਥ ਹੁੰਦਾ ਇਸ਼ਨਾਨ। ਪਿੰਡਾਂ 'ਚ ਪਹਿਲਾਂ ਲਿਖਿਆ ਹੁੰਦਾ ਸੀ ਗੁਸਲ ਖਾਨਾ, ਇਸ਼ਨਾਨ ਘਰ। ਭਾਈ ਤੇਰੇ ਅੰਦਰ ਹੀ ਉਹ ਦਰਿਆ ਦੀ ਤਰ੍ਹਾਂ ਰੱਬ ਵਹਿ ਰਿਹਾ, ਲਹਿਰਾਂ ਉੱਠ ਰਹੀਆਂ ਨੇ, ਬਸ ਤੂੰ ਤਾਂ ਉਹਦੇ ਵਿੱਚ ਇਸ਼ਨਾਨ ਕਰਨਾ ਸੀ। ਤੇਰਾ ਇੰਨਾ ਹੀ ਕੰਮ ਸੀ, ਅੰਤਰਗਤ ਤੀਰਥ ਮਲ ਨਾ ਹੋ। ਮਹਾਰਾਜ ਕਿਵੇਂ ਹੋਵੇ ਉਹ ਤੀਰਥ, ਕਿਵੇਂ ਇਸ਼ਨਾਨ ਹੋਵੇ? ਕਹਿੰਦੇ ਇੱਕੋ ਤਰੀਕੇ ਨਾਲ, ਜੋ ਤੈਨੂੰ ਮਿਲਿਆ, ਜੋ ਤੈਨੂੰ ਦਿਸਿਆ, ਜੋ ਕੁਝ ਤੇਰੇ ਕੋਲ ਹੈ, ਜੋ ਕੁਝ ਤੇਰੇ ਕੋਲ ਨਹੀਂ, ਸਾਰਾ ਕੁਝ ਵੇਖਣ ਤੋਂ ਬਾਅਦ ਇੱਕ ਗੱਲ ਚਿੱਤ ਜੋੜ ਕੇ ਕਹਿ ਦਿਆ ਕਰ, ਦਾਤਾ ਜੇ ਤੂੰ ਗੁਣ ਉਪਕਾਰ ਨਾ ਕਰਦਾ ਸਾਨੂੰ ਕੁਝ ਨਹੀਂ ਸੀ ਮਿਲਣਾ। ਜੇ ਤੂੰ ਤੰਦਰੁਸਤੀ ਨਾ ਦਿੰਦਾ ਸੀ ਕੀ ਲੈ ਲੈਣਾ ਸੀ? ਜੇ ਤੂੰ ਸਾਨੂੰ ਆਹ ਕੁਝ ਨਾ ਦਿੰਦਾ ਸੀ ਕੀ ਪ੍ਰਾਪਤ ਕਰ? ਅੱਜ ਬੰਦਾ ਕਹਿੰਦਾ ਮੈਂ ਸਟੱਡੀ ਬੜੀ ਕੀਤੀ, ਸਟਰਗਲ ਬੜਾ ਕੀਤਾ। ਤੁਹਾਡੇ ਸਾਹਮਣੇ ਹਜ਼ਾਰਾਂ ਬੱਚੇ ਐਸੇ ਹੋਣਗੇ ਜਾ ਕੇ ਜੇ ਨਹੀਂ ਤਾਂ ਸੋਲਨ ਇੱਕ ਕੇਂਦਰ ਖੁੱਲਿਆ ਹੋਇਆ ਹੈ, ਵੇਖ ਲਿਓ। ਮੈਂਟਲੀ ਡਿਸੇਬਲ ਬੱਚੇ ਰਹਿੰਦੇ ਨੇ, ਬੱਚਿਆਂ ਦੀ ਉਮਰ 15-18 ਸਾਲ ਦੀ ਹੈ, ਔਰ ਮਾਫ਼ ਕਰਿਓ ਉਹਨਾਂ ਦਾ ਦਿਮਾਗ 5 ਸਾਲ ਦੇ ਬੱਚੇ ਦਾ, ਕੀ ਸਟੱਡੀ ਕਰ ਲੈਣਗੇ? ਸਰੀਰ 15-18 ਸਾਲ ਦਾ, ਬੁੱਧੀ 5 ਸਾਲ ਦੇ ਬੱਚੇ ਦੀ, ਕੀ ਸਟਰਗਲ ਕਰ ਲੈਣਗੇ, ਕੀ ਕੁਝ ਬਣ ਲੈਣਗੇ? ਉਹ ਜੇ ਉਹਨਾਂ ਲੱਖਾਂ ਵਿੱਚ ਤੂੰ ਵੀ ਇੱਕ ਹੁੰਦਾ ਰੱਬ ਦਾ, ਤੂੰ ਕੀ ਵਿਗਾੜ ਲੈਣਾ ਸੀ? ਐਵੇਂ ਆਪਣੀ ਸਟੱਡੀ ਤੇ ਗਿਆਨ ਤੇ ਮਾਣ ਨਾ ਕਰ, ਇਹ ਨਾ ਕਰ ਮੈਂ ਕੁਝ ਬਣ ਗਿਆ, ਉਹਦਾ ਸ਼ੁਕਰਾਨਾ ਕਰ, ਫਿਰ ਸਮਝੋ ਅੰਦਰ ਇਸ਼ਨਾਨ ਹੋ ਗਿਆ। ਜਦੋਂ ਤੂੰ ਆਹ ਗੱਲ ਸਮਝ ਲਈ, ਅੰਤਰਗਤ ਤੀਰਥ ਮਲ ਨਾਓ ਕੀ ਨਿਸ਼ਾਨੀ ਹੈ? ਤੂੰ ਕਹਿਣਾ ਸਭ ਗੁਣ ਤੇਰੇ ਮੈਂ ਨਾਹੀ, ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ। ਸਭ ਉਹਦੀ ਕਿਰਪਾ ਗੁਣ ਪਰ ਉਪਕਾਰ ਹੈ। ਇੱਕ ਵਾਰ ਜਿਹਨਾਂ ਜਿਹਨਾਂ ਨੂੰ ਰੱਬ ਨੇ ਤੰਦਰੁਸਤੀ ਦਿੱਤੀ ਹੈ, ਘਰ ਪਰਿਵਾਰ ਦਿੱਤਾ ਹੈ, ਉਹਦਾ ਅੰਦਰੋਂ ਸ਼ੁਕਰ ਕਰਕੇ ਕਹੀਏ ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇਰੇ ਮੈਂ ਨਾਹੀ ਕੋਏ,
ਸਭ ਗੁਣ ਤੇਰੇ ਮੈਂ ਨਾਹੀ ਕੋਏ,
ਬਿਨ ਗੁਣ ਕੀਤੇ ਭਗਤ ਨਾ ਹੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਬਿਨ ਗੁਣ
ਕੀਤੇ ਭਗਤ ਨਾ ਹੋਏ।
ਗੁਰਬਖਸ਼ ਸਿੰਘ ਪ੍ਰੀਤਲੜੀ ਇੱਕ ਬੋਲ ਲਿਖਦੇ ਨੇ, ਉਹ ਕਹਿੰਦੇ ਕਦੇ ਕਦੇ ਜ਼ਿੰਦਗੀ ਵਿੱਚ ਸਾਲ ਵਿੱਚ ਵਕਤ ਕੱਢਿਆ ਕਰੋ, ਕਿਸੇ ਅਨਾਥ ਆਸ਼ਰਮ ਵਿੱਚ ਜਾਇਆ ਕਰ, ਕਿਸੇ ਮੈਂਟਲੀ ਡਿਸੇਬਲ ਪਾਗਲ ਖੰਨੇ ਵਿੱਚ ਜਾਇਆ ਕਰ, ਉਹਨਾਂ ਦੀ ਹਾਲਤ ਵੇਖੀ, ਤੇਰਾ ਪਾਗਲ ਹੋਇਆ ਮਨ ਸਹੀ ਹੋ ਜਾਏਗਾ। ਜਿਹੜਾ ਤੇਰਾ ਪਾਗਲ ਦਿਲ ਦੁਨੀਆਂ 'ਚ ਗਵਾਚਿਆ ਫਿਰਦਾ, ਇਹ ਦਿਲ ਸਹੀ ਹੋ ਜਾਏਗਾ। ਕਦੇ ਵੇਖ ਜਾ ਕੇ, ਔਰ ਇੱਕ ਬੇਨਤੀ ਕਰਾਂ, ਇਹ ਵੈਸੇ ਮੰਨਿਓ ਭਾਵੇਂ ਨਾ ਮੰਨਿਓ, ਮੇਰੀ ਬੇਨਤੀ ਹੈ, ਆਪਣੇ ਬੱਚਿਆਂ ਦਾ ਜਦੋਂ ਕਦੇ ਜਨਮ ਦਿਨ ਮਨਾਉਂਦੇ ਹੋ, ਕਦੇ ਉਹਨਾਂ ਬੱਚਿਆਂ ਕੋਲ ਜਾਇਆ ਕਰੋ ਜਿਹੜੇ ਨਾਥ ਆਸ਼ਰਮ ਵਿੱਚ ਨੇ। ਪਰ ਇੱਕ ਗੱਲ ਦਾ ਉੱਥੇ ਖਿਆਲ ਰੱਖਿਓ, ਗੁਰਬਖਸ਼ ਸਿੰਘ ਪ੍ਰੀਤਲੜੀ ਲਿਖਦੇ ਨੇ, ਉਹ ਉਹਨਾਂ ਅਨਾਥ ਬੱਚਿਆਂ ਦੇ ਸਾਹਮਣੇ ਆਪਣੇ ਬੱਚੇ ਨੂੰ ਕਿਤੇ ਪੁੱਤ ਕਹਿ ਕੇ ਨਾ ਬੁਲਾ ਲਈ। ਉਹਨਾਂ ਦੇ ਕੰਨ ਤਰਸਦੇ ਨੇ ਸਾਨੂੰ ਕੋਈ ਪੁੱਤ ਕਵੇ। ਆਪਣੇ ਬੱਚਿਆਂ ਦਾ ਅਨਾਥ ਆਸ਼ਰਮ ਵਿੱਚ ਜਾ ਕੇ ਮੂੰਹ ਨਾ ਚੁੰਮੀ, ਉਹ ਬੱਚੇ ਤਰਸਦੇ ਨੇ ਕਿਤੇ ਸਾਨੂੰ ਵੀ ਕੋਈ ਪਿਓ ਗੱਲ ਲਾਵੇ, ਸਾਨੂੰ ਵੀ ਮਾਂ ਸਾਡਾ ਮੂੰਹ ਚੁੰਮੇ। ਉਹ ਮਾਂ ਪਿਓ ਤੋਂ ਬਗੈਰ ਪਲਦੇ ਨੇ, ਉੱਥੇ ਇਸ ਲਈ ਜਾਣਾ, ਤੇਰੇ ਪੁੱਤਾਂ ਵਾਲੇ ਹੋਣ ਦਾ ਹੰਕਾਰ ਤੇਰਾ ਦੂਰ ਹੋ ਜਾਏ, ਤੇਰਾ ਮਾਣ ਹੰਕਾਰ ਧੋਤਾ ਜਾਏ। ਖੈਰ, ਅੱਜ ਪਾਤਸ਼ਾਹ ਨੇ ਬਚਨ ਕਿਹਾ, ਤੂੰ ਤਾਂ ਸਿਰਫ ਅੰਦਰ ਇਸ਼ਨਾਨ ਕਰਨਾ ਸੀ, ਰੱਬ ਤਾਂ ਅੰਦਰ ਦਰਿਆ ਦੀ ਤਰ੍ਹਾਂ ਹੈ।
ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ।
ਫਕਰ ਦਾ ਅਰਥ ਹੁੰਦਾ ਫਕੀਰ, ਫਕੀਰ ਉਹਨੂੰ ਕਹਿੰਦੇ ਨੇ ਜਿਹੜਾ ਬੰਦਗੀ ਕਰੇ, ਕਹਿੰਦੇ ਬੰਦਗੀ ਕਰ, ਫਕੀਰ ਬਣ, ਭਾਵ ਇਸ ਤਰ੍ਹਾਂ ਦੀ ਬੰਦਗੀ ਦਾ ਫਕਰ ਬਣ, ਤੇਰੀਆਂ ਅੱਖਾਂ ਉੱਤੇ ਬੰਦਗੀ ਦੇ ਚਸ਼ਮੇ ਲੱਗ ਜਾਣ, ਅਹਿਮਤ ਲੱਗ ਜਾਏ। ਉਸ ਚਸ਼ਮੇ ਨਾਲ ਕੀ ਦਿਸੇ ਤੈਨੂੰ? ਯੈ ਤਹਾਂ ਮੌਜੂਦ, ਫਿਰ ਬੰਦਗੀ ਦਾ ਚਸ਼ਮਾ ਲੱਗਿਆ, ਜਿੱਧਰ ਵੇਖੇਗਾ ਸਾਰਿਆਂ ਵਿੱਚੋਂ ਉਹੀਓ ਨਜ਼ਰ ਆਏਗਾ, ਫਿਰ ਤੈਨੂੰ ਐ ਸਮਝ ਆਏਗੀ ਮੰਗਤੇ ਵਿੱਚ ਵੀ ਉਹ ਹੈ ਤੇ ਦੇਣ ਵਾਲੇ ਦਾਨੀ ਵਿੱਚ ਵੀ ਉਹ ਹੈ, ਫਰਕ ਨਹੀਂ ਰਹਿਣਾ ਕੋਈ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਸਵਈਏ ਮੈਂ ਤੁਹਾਨੂੰ ਸੁਣਾ ਦਾਂ, ਅਰਥ ਬੜੇ ਸੌਖੇ ਨੇ। ਉੱਥੇ ਕਹਿੰਦੇ ਨੇ, ਝੂਠ ਨਾ ਕਿਸ ਝਗੜਾ ਨਾ ਕਰ ਕਿਸੇ ਵੇਦ ਕਿਤੇਬ ਦੇ ਰੌਲੇ ਤੇ, ਗ੍ਰੰਥਾਂ ਉੱਤੇ ਝਗੜਾ ਨਾ ਕਰ, ਆਪਣੇ ਅੰਦਰ ਨੂੰ ਬੁੱਝ। ਕਤਹੂੰ ਭਿਖਾਰੀ ਹੋਏ ਕਹਿ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕਹਿ ਮੰਗਿਓ ਧਨ ਦੇਤ ਹੈ। ਕਤਹੂੰ ਸੁਚੇਤ ਹੋਏ ਕਹਿ ਚੇਤਨਾ ਕੋ ਚਾਰ ਕੀਓ, ਕਿਤੇ ਬਹੁਤ ਪੜ੍ਹਿਆ ਲਿਖਿਆ ਡਿਗਰੀਆਂ ਕੀਤੀਆਂ ਨੇ ਕਿਤੇ। ਕਤਹੂੰ ਅਚਿੰਤ ਹੋਏ ਕਹਿ ਸੋਭਤ ਅਚੇਤ ਹੋ, ਕਿਤੇ ਅਨਪੜ੍ਹ ਚੇਤ ਹੋ ਕੇ ਪਾਗਲਾਂ 'ਚ ਵੀ ਬੈਠਾ ਹੈ, ਐਵੇਂ ਮਾਣ ਨਾ ਕਰੀ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਦੇ ਰਾਜਿਆਂ ਨੂੰ ਰਾਜੇ ਬਣਾ ਦਿੰਦਾ, ਕਦੇ ਇੱਕ ਦੇਸ਼ ਨੂੰ ਦੂਜੇ ਤੇ ਚੜਾ ਕੇ ਰਾਜ ਖੋ ਵੀ ਲੈਂਦਾ। ਆ ਤੁਹਾਡੇ ਸਾਹਮਣੇ ਗੁਆਂਢ ਵਿੱਚ ਹੋਇਆ ਜੋ ਹੋਇਆ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਸੇ ਸ਼ੀਨ ਛਿਤ ਲੇਤ ਹੋ, ਕਹੂੰ ਵੇਦ ਰੀਤ ਕਹੂੰ ਤਾਂ ਸੋ ਵਿਪਰੀਤ ਕਹੂੰ ਤਿਰਗੁਣ ਅਤੀਤ ਕਹੂੰ ਸਰਗਣ ਸਮੇਤ ਹੋ। ਰੱਬ ਤਿੰਨਾਂ ਗੁਣਾਂ ਚ ਵੀ ਹੈ, ਤਿੰਨਾਂ ਗੁਣਾਂ ਤੋਂ ਬਾਹਰ ਵੀ ਹੈ, ਉਹ ਵੇਦਾਂ ਦੇ ਨਾਲ ਵੀ ਮਿਲਦਾ, ਉਹ ਪੁਰਾਣਾਂ ਚ ਵੀ ਮਿਲਦਾ। ਬਸ ਤੂੰ ਅੰਦਰੋਂ ਖੋਜਿਆ ਕਰ, ਕਿਸੇ ਨਾਲ ਝਗੜਾ ਨਾ ਪਾਇਆ ਕਰ। ਅੱਜ ਕਹਿੰਦੇ ਨੇ ਬੰਦਗੀ ਦਾ ਚਸ਼ਮਾ ਲਾ, ਹਰ ਥਾਂ ਤੇ ਨਜ਼ਰ ਆਉਂਦਾ ਹੈ।
ਅੱਲਾਹ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ।
ਐਵੇਂ ਗ੍ਰੰਥਾਂ ਵੇਦਾਂ ਦੇ ਝਗੜੇ ਵਿੱਚ ਉਮਰ ਨਾ ਗੁਜ਼ਾਰ ਦੇਈਂ। ਇੰਨਾ ਯਾਦ ਰੱਖ ਵੇ, ਅੱਲਾਹ ਪਾਕ ਪਵਿੱਤਰ ਹੈ, ਰੱਬ ਪਾਕ ਪਵਿੱਤਰ ਹੈ। ਉਹ ਰਾਮ ਕਹੋ, ਅੱਲਾਹ ਕਹੋ, ਵਾਹਿਗੁਰੂ ਕਹੋ, ਗੋਬਿੰਦ ਕਹੋ, ਗੋਪਾਲ ਕਹੋ, ਵਿਠਲ ਕਹੋ, ਹਰੀ ਕਹੋ, ਨਰਾਇਣ ਕਹੋ, ਧਰਮੀਧਰ ਕਹੋ, ਉਹ ਪਾਕ ਪਵਿੱਤਰ ਹੈ, ਅੱਲਾਹ ਪਾਕ ਨੂੰ ਪਾਕ ਹੈ। ਸ਼ੱਕ ਕਰੋ ਜੇ ਦੂਸਰ ਹੋਏ, ਸ਼ੱਕ ਤਾਂ ਤੂੰ ਤਾਂ ਕਰੇ ਨਾ ਝਗੜਾ ਕਰੇ ਜੇ ਕੋਈ ਦੂਜਾ ਹੋਵੇ, ਹੈ ਹੀ ਇੱਕ ਹੈ, ਉਹਨੂੰ ਵੱਖਰੇ ਵੱਖਰੇ ਨਾਵਾਂ ਨਾਲ ਵਡਿਆਈ ਕੀਤੀ ਹੈ।
ਕਦੀਰ ਕਰਮ ਕਰੀਮ ਕਾ ਉਹ ਕਰੇ ਜਾਣੈ ਸੋਏ।
ਸਤਨਾਮ ਸ੍ਰੀ, ਇਹ ਵੀ ਪਾਤਸ਼ਾਹ ਕਹਿੰਦੇ, ਭਗਤ ਕਬੀਰ ਸਾਹਿਬ ਕਹਿੰਦੇ, ਉਹਨੂੰ ਹੀ ਸਮਝ ਆਉਂਦਾ ਜਿਹਨੂੰ ਉਹ ਸਮਝਾਵੇ, ਨਹੀਂ ਤਾਂ ਇਹ ਵੀ ਗੱਲ ਸਮਝ ਨਹੀਂ ਆਉਂਦੀ ਵੀ ਕੱਲੇ ਝਗੜਾ ਕਰਨਾ। ਉਹਦੇ ਹੀ ਨਾਮ ਨੇ, ਉਹ ਤਾਂ ਪਵਿੱਤਰ ਹੀ ਹੈ ਨਾ, ਉਹਦੇ ਬਾਰੇ ਕੋਈ ਗੱਲ ਹੋਰ ਹੋ ਸਕਦੀ ਹੈ, ਪਰ ਉਹ ਤਾਂ ਪਾਕ ਪਵਿੱਤਰ ਹੈ ਨਾ। ਉਹਦੇ ਬਾਰੇ ਕੁਝ ਲਿਖਿਆ ਹੋਰ ਹੋ ਸਕਦਾ, ਪਰ ਉਹ ਕਾਲ ਪੁਰਖ ਰੱਬ ਤਾਂ ਵੱਡਾ ਨਾ, ਸਾਡੇ ਕਹਿਣ ਨਾਲ ਉਹਨੇ ਵੱਡਾ ਨਹੀਂ ਹੋਣਾ, ਉਹਨੂੰ ਕੋਈ ਛੋਟਾ ਕਹਿੰਦੇ ਉਹਨੇ ਛੋਟਾ ਨਹੀਂ ਹੋਣਾ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਇਹ ਵੀ ਉਹਨੂੰ ਸਮਝ ਆਉਂਦਾ ਜਿਹਦੇ ਉੱਤੇ ਉਹ ਕਰਮ ਬਖਸ਼ਿਸ਼ ਕਰਨ ਵਾਲਾ, ਉਹ ਕਰੀਮ ਅਕਾਲ ਪੁਰਖ ਰੱਬ ਜਿਹਦੇ ਉੱਤੇ ਕਰਮ ਬਖਸ਼ਿਸ਼ ਕਰੇ, ਜਿਹਦੇ ਉੱਤੇ ਨਜ਼ਰ ਕਰੇ। ਸਤਿਗੁਰ ਕਿਰਪਾ ਕਰਨ, ਇੱਕ ਆਪਾਂ ਮੰਗ ਕਰਕੇ ਜਾਣਾ। ਮੈਂ ਪਹਿਲਾਂ ਸ਼ੁਰੂ 'ਚ ਇਹ ਬੇਨਤੀ ਕੀਤੀ, ਪੈਸਾ ਤੁਹਾਡੇ ਭਾਗਾਂ 'ਚ ਲਿਖਿਆ ਮਿਲ ਜਾਣਾ, ਵਿਦੇਸ਼ਾਂ ਵਿਦੂਸ਼ਾਂ ਦੀ ਯਾਤਰਾ ਲਿਖੀ, ਉਹ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਆਹ ਚੀਜ਼ ਮੰਗਣ ਲਈ ਆਏ, ਮੰਗਣਾ ਹੀ ਪੈਣਾ, ਇਹ ਨਹੀਂ ਬਿਨਾਂ ਮੰਗੇ ਤੋਂ ਮਿਲਣਾ। ਇਹ ਆਪਾਂ ਸਾਰੇ ਝੋਲੀ ਅੱਡ ਕੇ ਮੰਗੀਏ, ਪਾਤਸ਼ਾਹ ਸਾਨੂੰ ਤੁਹਾਡਾ ਨਾਮ ਨਾ ਵਿਸਰੇ, ਇੱਥੇ ਵਿਚਰਦਿਆਂ ਬਿਨਾਂ ਵਿਸਰੇ, ਘਰ ਜਾਂਦਿਆਂ ਬਿਨਾਂ ਵਿਸਰੇ, ਕੰਮ ਕਾਰ ਕਰਦਿਆਂ ਬਿਨਾਂ ਵਿਸਰੇ, ਇੱਕ ਕਿਰਪਾ ਕਰੋਠਦਿਆਂ ਬਹਿੰਦਿਆਂ ਯਾਦ ਆਵੇ ਸਤਨਾਮ ਸ੍ਰੀ। ਇੱਕ ਵਾਰ ਸਾਰੇ ਪੰਕਤੀ ਪੜੋ, ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਸਾਰੀਆਂ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਉਹ ਤੁਹਾਡੇ ਦਰਸ਼ਨ ਕਰਵਾਉਂਦੇ ਨੇ। ਮਿਲ ਕੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਮੰਗ ਕਰੀਏ, ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ
ਗੋਬਿੰਦ,
ਵੱਜ ਕੇ ਆਪਣਾ
ਨਾਮ ਦੇਹੋ।
ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ,
ਆਪਣਾ ਨਾਮ ਦੇਹੋ।
ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ, ਨਾਮ ਬਿਨਾ ਤ੍ਰਿਗ
ਤ੍ਰਿਗ ਅਸਨੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ।
ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ
ਮੇਰੇ ਗੋਬਿੰਦ,
ਆਪਣਾ ਨਾਮ ਦੇਹੋ। ਆਓ ਆਖਰੀ ਪੰਕਤੀ ਦਾ ਪਾਠ ਸਰਵਣ ਕਰੀਏ, ਫਿਰ ਸਮਾਪਤੀ ਹੈ ਜੀ।
ਅੱਲਾਹ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।